गुरु नानक अंगद गुरु अमरदास पदवंद रामदास अर्जन गुरु वर श्री हर गोविंद हरे राय हर कृष्ण गुरु तेग बहादुर चंद दसवें गोविंद सिंह गुरु नमो चरण अरबिंद श्री गुरु शब्द कमाए जिन जीते पंच विकार तिन संतन को वंदना सिर चरणन परतार एक अंकारा सतगुरु तेह प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहेब जी बकता की करनी निज भगत मन बच करमन के संजोगत दूजे होए ना मन हंकारी जान है मैं बड सेवा तारी तृतीय शरदा सुन बे होए नहीं उचाट है मन को सोए बकता की करनी निज भगत
वाहिगुरु जी का खालसा वाहिगुरु जी की फतेह सन्मान योग गुरु खालसा साध संत जी छेवें पातशाह मीरी पीरी दे मालक सतगुरु हरगोविंद साहिब जी का लड़ीवार रोज इतिहास विच प्रसंग चल रहा है जिस इतिहास नो सोहना छंदे वंदीवी सोहनी काव रचना विच चूड़ामन कवि संतोख सिंह जी ने लिखण दी महान सेवा कीती है। ओ कवि जी दा लिखिया होया गुरु हरगोविंद साहिब जी दा इतिहास विच प्रसंग पढ़ रहे हां। कुछ दिनां तों गुरु हरगोविंद साहिब महाराज जी दी हजूरी विच समय समय अनुसार जिहड़े गुरु के सिख आए अपनियां शंकावां दी निवृत्ति वास्ते जिवें गुरु हरगोविंद साहिब जी अगे उन्होंने प्रश्न किए गुरु हरगोविंद साहिब जी ने गुरमत आशय अनुसार उन्होंने सोहने ढंग नाल उत्तर दिते। वो गुरसिखां दे प्रसंग चले हुए हैं। कल इतिहास विच आपां प्रसंग पंजां गुरसिखां ने जिन्हें रण मिल के सतगुरु अगे प्रश्न किया सी सिखा दे नायक का नाम सी मनसा तार दूसरे का नाम सी भाई तुलसिया जी तीसरे का नाम सी भाई दरगाह चौथा सी तीजवान भाई तख्तू पंजवा सी ਉੱਪਲ ਗੋਰ ਦਾ ਭਾਈ ਤੀਰਥ ਜੀ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਨਮਸਕਾਰ ਕਹਿ ਕੇ ਬਹਿ ਗਏ। ਉਸ ਤੋਂ ਬਾਅਦ ਫਿਰ ਇਹਨਾਂ ਨੇ ਸਤਿਗੁਰੂ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਕਥਾ ਵਾਰਤਾ ਤੋਂ ਸੁਣਦੇ ਹਾਂ, ਜਿਹੜੇ ਗਿਆਨੀ ਕਥਾ ਕਰਨ ਵਾਲੇ ਉਹ ਗੁਰਬਾਣੀ ਦੇ ਅਰਥ ਕਰਦੇ ਹਨ, ਪਰ ਇਕਨਾਂ ਨੂੰ ਮਹਾਰਾਜ ਕਥਾ ਸੁਣਦਿਆਂ ਜਦੋਂ ਮਨ ਟਿਕ ਜਾਂਦਾ, ਮਨ ਕਿਧਰੇ ਨਹੀਂ ਜਾਂਦਾ, ਮਨ ਮਾੜੇ ਪਾਸੇ ਮੁੜਨ ਲੱਗ ਪੈਂਦਾ ਹੈ। ਇਹ ਕਥਾ ਕਰੀ ਜਾਂਦੇ ਆ ਗੁਰਬਾਣੀ ਦੀ, ਅਸੀਂ ਸੁਣੀ ਵੀ ਜਾਂਦੇ ਹਾਂ, ਸਾਡਾ ਮਨ ਨਹੀਂ ਟਿਕਦਾ, ਮਨ ਇੱਧਰ ਉੱਧਰ ਫਿਰਦਾ ਹੈ। ਇਹ ਗੱਲ ਕੀ ਹੈ ਵੀ ਇਕਨਾਂ ਦੀ ਕਥਾ ਤੇ ਮਨ ਟਿਕਾ ਹੁੰਦਾ, ਇਕਨਾਂ ਦੀ ਨਹੀਂ। ਜੋ ਮਹਾਰਾਜ ਆਪ ਜੀ ਹਜ਼ੂਰੀ ਵਿੱਚ ਭਾਈ ਨਵਲਾ ਨਿਹਾਲਾ ਦੋ ਗੁਰਸਿੱਖ ਰਹਿੰਦੇ, ਖਾਸ ਕਰਕੇ ਜਿਹੜਾ ਭਾਈ ਨਿਹਾਲਾ ਹੈ, ਇਹ ਜਦੋਂ ਕਥਾ ਕਰਦਾ ਮਨ ਦਾ ਬੜਾ ਟਿਕਾ ਹੁੰਦਾ। ਇਹ ਗੱਲ ਕੀ ਹੈ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਕਿਹਾ, ਕਹਿੰਦੇ ਵੀ ਕਥਾ ਕਰਨ ਵਾਲੇ ਅੰਦਰ 14 ਗੁਣ ਚਾਹੀਦੇ। ਜੇ ਤਾਂ ਉਹਦੇ ਅੰਦਰ 14 ਗੁਣ ਹੁੰਦੇ ਹੈ, ਫਿਰ ਉਹਦੀ ਕਥਾ ਦਾ ਅਸਰ ਪੈਂਦਾ ਹਰ ਇੱਕ ਤੇ। ਦੂਜਾ ਲਾਭ ਸੁਣਨ ਵਾਲੇ ਨੂੰ ਹੋ ਜਾਂਦਾ ਹੈ। ਜਿਹੜਾ ਸੁਣਨ ਵਾਲਾ ਹੈ, ਜੇ ਕਥਨ ਵਾਲੇ ਹੋਣ ਤੇ ਉਹ ਸੁਣ ਕੇ ਧਾਰਨ ਕਰ ਲੈਂਦਾ ਗੁਣਾਂ ਨੂੰ। ਜੇ ਵੀ 14-14 ਗੁਣ ਦੋਹਾਂ ਵਿੱਚ ਹੋਣ, ਸੁਣਨ ਵਾਲੇ ਵਿੱਚ ਵੀ ਹੋਣ ਤੇ ਸੁਣਾਉਣ ਵਾਲੇ ਵਿੱਚ ਵੀ ਹੋਣ, ਫਿਰ ਛੇਤੀ ਗਿਆਨ ਹੋ ਜਾਂਦਾ ਹੈ, ਫਿਰ ਦੋਵੇਂ ਬ੍ਰਹਮ ਗਿਆਨੀ ਛੇਤੀ ਹੋ ਜਾਂਦੇ। ਇਹ ਵੀ ਜਿਹੜੀ ਖੂਬੀ ਹੈ ਭਾਈ ਨਿਹਾਲਾ ਵਿੱਚ ਹੈ ਵੀ ਉਹਨੇ 14 ਗੁਣ ਧਾਰਨ ਕੀਤੇ ਹੈ, ਇਸ ਕਰਕੇ ਤੁਹਾਡਾ ਮਨ ਉਹਦੀ ਕਥਾ ਸੁਣਨ ਵਿੱਚ ਟਿਕਦਾ ਹੈ। ਉਹ ਕਿਹੜੇ 14 ਗੁਣ ਸਨ? ਫਿਰ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵੱਲੋਂ ਦੱਸੇ ਸਨ, ਉਹ ਸਾਰੇ ਹੀ ਪ੍ਰਸੰਗ ਆਪਾਂ ਕੱਲ੍ਹ ਸੁਣੇ ਹੈ। ਇੱਕ ਤਾਂ ਉਹਦੇ ਵਿੱਚ ਬਖਤੇ ਵਿੱਚ ਸੁੰਦਰ ਬਾਣੀ ਦਾ ਗੁਣ ਹੋਵੇ ਵੀ ਚੰਗੇ ਸੋਹਣੇ ਢੰਗ ਨਾਲ ਉਹ ਬੋਲ ਸਕਦਾ ਹੋਵੇ, ਕਿ ਕਥਾ ਤੱਕ ਕਰਦੇ ਜਾਂ ਤਾਂ ਕਾਹਲੀ ਕਾਹਲੀ ਜੀ ਕਰਨਗੇ ਜਾਂ ਗੁਣਗੁਣੇ ਜੇ ਬੋਲਣਗੇ, ਅਰਥ ਨੂੰ ਸਪਸ਼ਟ ਕਰਕੇ ਲਾਸ਼ ਸਪਸ਼ਟ ਸਹੀ ਨਹੀਂ ਬੋਲਦੇ ਨੇ। ਅੱਧੇ ਕੁ ਸੁਣਨ ਵਾਲੇ ਨੂੰ ਸੁਣਦੇ ਨੇ, ਦੂਜਾ ਪਤਾ ਨਹੀਂ ਚੱਲਦਾ ਵੀ ਕੀ ਕਹਿ ਗਿਆ। ਇਸ ਤਰ੍ਹਾਂ ਜਿਹੜੀ ਆਵਾਜ਼ ਆ ਉਹਦੀ ਸਾਫ਼ ਸੁਥਰੀ ਹੋਵੇ ਕਥਾ ਕਰਨ ਵਾਲੇ ਦੀ, ਇਹ ਵੀ ਗੁਣ ਹੈ, ਹਰ ਇੱਕ ਵਿੱਚ ਨਹੀਂ ਹੁੰਦਾ ਹੈ। ਦੂਜਾ ਉਹ ਕਹਿੰਦੇ ਗੁਣ ਵੀ ਉਹ ਵਿਸਥਾਰ ਵੀ ਕਰ ਸਕਦਾ ਹੋਵੇ, ਫੁਲਾ ਵੀ ਕਰ ਸਕਦਾ, ਇੱਕ ਪ੍ਰਸੰਗ ਨੂੰ ਐਨ ਤੱਕ ਖੋਲ ਕੇ ਵੀ ਸੁਣਾ ਸਕਦਾ ਹੋਵੇ, ਇਹ ਦਰੋਜ ਨੂੰ ਹਰ ਪੱਖ ਤੋਂ ਉਹਨੂੰ ਸੁਣਾਵੇ। ਦੂਜਾ ਵੀ ਜਿੱਥੇ ਲੋੜ ਪਵੇ ਉੱਥੇ ਉਹਨੂੰ ਸੰਖਿਪਤ ਵੀ ਕਰ ਸਕਦਾ ਹੋਵੇ, ਥੋੜੇ ਜਿਹੇ ਰੂਪ ਵਿੱਚ ਵੀ ਕਹਿ ਸਕਦਾ ਹੋਵੇ। ਇਉਂ ਇਹ ਦੋ ਗੁਣ ਹੈ ਵੀ ਜਿੱਥੇ ਵਿਸਥਾਰ ਕਰਨ ਦੀ ਲੋੜ ਹੈ ਉੱਥੇ ਉਹ ਵਿਸਥਾਰ ਕਰ ਦੇਵੇ, ਜਿੱਥੇ ਥੋੜਾ ਕਰਨ ਦੀ ਲੋੜ ਹੈ ਉੱਥੇ ਥੋੜਾ ਕਹਿ ਸਕੇ। ਉਹ ਕਈਆਂ ਵਿੱਚ ਇਹ ਗੁਣ ਹੁੰਦਾ ਵੀ ਵਿਸਥਾਰ ਤਾਂ, ਪਰ ਕਰਨ ਵਿੱਚ ਅਵਗੁਣ ਹੁੰਦਾ ਵੀ ਉਹ ਸੰਖੇਪਤ ਨਹੀਂ ਕਰ ਸਕਦੇ, ਥੋੜਾ ਨਹੀਂ ਕਰ ਸਕਦੇ। ਜੇ ਨਾ ਉਹਨਾਂ ਨੇ ਰਟਿਆ ਹੁੰਦਾ ਨਾ ਉਨਾ ਹੀ ਉਹ ਕਹਿ ਦਿੰਦੇ ਨੇ, ਉਹਦੇ ਨਾਲ ਫਿਰ ਸਮਾਂ ਬਹੁਤ ਲੱਗ ਜਾਂਦਾ ਹੈ। ਉਹ ਕਹਿੰਦੇ ਵੀ ਇਹ ਖੜੇ ਨਹੀਂ ਛੱਡਦਾ, ਕਿਉਂਕਿ ਉਹਦੇ ਵੀ ਉਹਨੂੰ ਸਮਾਸ ਕਰਨ ਦਾ ਥੋੜੇ ਵੀ ਕਹਿਣ ਦਾ ਢੰਗ ਨਹੀਂ ਹੈ, ਗੁਣ ਹੈ ਨਹੀਂ ਹੈ। ਜੋ ਗੰਗਾ ਸਿੰਘ ਪ੍ਰਿੰਸੀਪਲ ਨੇ ਜਨਤਾ ਵਿੱਚ ਕਿਵੇਂ ਬੋਲੀਏ, ਉਹਦੇ ਵਿੱਚ ਵੀ ਥੋੜਾ ਜਿਹਾ ਉਹਨਾਂ ਨੇ ਦੱਸਿਆ ਵੀ ਇਹ ਗੁਣ ਹੋਣਾ ਚਾਹੀਦਾ ਕਥਾਵਾਚਕ ਵਿੱਚ, ਪ੍ਰਚਾਰਕ ਵਿੱਚ, ਵੀ ਜਿੰਨਾ ਕੁ ਸਮਾਂ ਉਹਦੇ ਵਿੱਚ ਉਹ ਜੋ ਉਹਨੇ ਕੁਝ ਕਹਿਣਾ ਉਹ ਕਹਿਣ ਜਾਣਦਾ ਹੋਵੇ, ਤੇ ਥੋੜਾ ਸਮਾਂ ਹੈ ਤੇ ਉਹੀ ਗੱਲ ਥੋੜੇ ਸਮੇਂ ਵਿੱਚ ਕਹਿ ਸਕੇ, ਤੇ ਜੇ ਬਹੁਤਾ ਸਮਾਂ ਹੈ ਉਹ ਥੋੜੀ ਜਿਹੀ ਜਿਹੜੀ ਗੱਲ ਹੈ ਉਹਨੂੰ ਵਧਾ ਕੇ ਬਹੁਤੇ ਰੂਪ ਵਿੱਚ ਖਲਾਅ ਵਿੱਚ ਵੀ ਕਹਿ ਸਕੇ। ਇਹ ਨਾ ਹੋਵੇ ਵੀ ਉਹ ਵਧਾਈ ਤੁਰਿਆ ਜਾਵੇ, ਵਿਸਾਰ ਕਰੀ ਜਾਏ, ਥੋੜੇ ਰੂਪ ਵਿੱਚ ਕਹਿਣਾ ਹੀ ਨਾ ਉਹਨੂੰ ਹੋਵੇ। ਇੱਕ ਵਿਦਵਾਨ ਦੀ ਉਹਨੇ ਕਹਾਣੀ ਲਿਖੀ ਹੈ ਉਦਾਹਰਣ ਤੇ ਵੀ ਸਮਾਗਮ ਹੋ ਰਿਹਾ ਸੀ, ਵਿਦਵਾਨ ਇਕੱਠੇ ਹੋਏ ਹੋਏ ਸੀ ਬੜੇ, ਤੇ ਇੱਕੋ ਵਿਦਵਾਨ ਬੜਾ ਚੰਗਾ ਪੜ੍ਹਿਆ ਲਿਖਿਆ ਸੀ, ਪਰ ਉਹਦੇ ਵਿੱਚ ਇਹ ਗੁਣ ਹੈ ਨਹੀਂ ਸੀ ਵੀ ਉਹ ਵਿਸਾਰ ਬਹੁਤ ਕਰ ਸਕਦਾ ਸੀ ਤੇ ਘਟਾ ਕੇ ਨਹੀਂ, ਥੋੜੇ ਰੂਪ ਵਿੱਚ ਨਹੀਂ ਕਹਿ ਸਕਦਾ ਸੀ। ਤੇ ਸੈਕਟਰੀ ਨੇ ਕਹਿੰਦੇ ਉਹਨੂੰ ਸਿਰਫ 5 ਮਿੰਟ ਦਿੱਤੇ, ਇਹ ਮਹਾਰਾਜ ਹੈ ਤਾਂ ਮਹਾਨ ਵਿਦਵਾਨ ਪਰ ਸਮਾਂ ਸੀਮਤ ਹੈ, ਇਸ ਕਰਕੇ ਇਹ ਕਿਰਪਾ ਕਰਨ ਵੀ ਆਪਣੇ 5 ਮਿੰਟਾਂ ਵਿੱਚ ਹੀ ਜੋ ਕੁਛ ਕਹਿਣਾ ਨਾ ਬੜੇ ਵਿਸਾਰ ਨਾਲ ਥੋੜੇ ਰੂਪ ਸੂਤਰ ਰੂਪ ਵਿੱਚ ਕਹਿਣ ਦੀ ਕੋਸ਼ਿਸ਼ ਕਰਨ। ਤੇ ਉੱਠ ਕੇ ਲੱਗ ਗਿਆ ਹੈ, ਉਹਨੂੰ ਸੰਖੇਪ ਵਿੱਚ ਸੂਤਰ ਰੂਪ ਵਿੱਚ ਉਹਨੂੰ ਕਹਿਣਾ ਨਹੀਂ ਆਉਂਦਾ ਸੀ, ਇਹ ਗੁਣ ਹੈ ਨਹੀਂ ਸੀ ਉਹਦੇ ਵਿੱਚ। ਅੱਧਾ ਘੰਟਾ ਬੋਲਿਆ, ਘੰਟਾ ਲੰਘ ਗਿਆ, 5 ਮਿੰਟ ਮਿਲੇ ਸੀ, 2.5 ਘੰਟੇ ਬੋਲੀ ਗਿਆ। ਉਹ ਸੈਕਟਰੀ ਵੀ ਇਸ਼ਾਰੇ ਕਰੇ ਤੇ ਦੂਜੇ ਵੀ ਉਹ ਕਹਿਣ ਵੀ ਦਿੱਤੇ ਤਾਂ 5 ਮਿੰਟ ਸੀ, 2.5 ਘੰਟੇ ਹੋ ਗਏ, ਹਟਦਾ ਨਹੀਂ ਅਜੇ ਵੀ। ਆਖਰੀ ਉਹ ਜਿਹੜਾ ਸਟੇਟ 71 ਸੀ ਉੱਠ ਕੇ ਕਹਿਣ ਲੱਗਿਆ, ਮਹਾਰਾਜ 5 ਮਿੰਟ ਦਿੱਤੇ ਸੀ, 2.5 ਘੰਟੇ ਹੋ ਗਏ, ਹੁਣ ਤੁਸੀਂ ਸਮਾਪਤ ਕਰੋ। ਉਹ ਕਹਿਣ ਲੱਗਾ ਇਹ ਤਾਂ ਮੇਰੀ ਭੂਮਿਕ ਹੀ ਨਹੀਂ ਬੱਜੀ, ਕਹਿਣਾ ਤਾਂ ਜੇ ਮੱਖ ਮੱਖਰ ਹੈ ਜਦੋਂ ਮੈਂ ਭੂਮਿਕ ਕਥਾ ਤਾਂ ਮੈਂ ਕਰਨੀ ਹੈ। ਇੱਕ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਵੀ ਔਗਣ ਹੈ ਬਹੁਤ ਵੱਡਾ, ਇਹ ਕਵੇ ਅਗਲਾ 5 ਮਿੰਟ ਲਾ ਲੈ। ਉਹ ਕਸਾ ਕਰਨ ਵਾਲੇ ਵਿੱਚ ਇਹ ਗੁਣ ਹੋਣਾ ਚਾਹੀਦਾ ਵੀ ਜਿੰਨਾ ਟਾਈਮ ਜੇ ਥੋੜਾ ਕਿਸੇ ਦਿੱਤਾ ਉਹ ਥੋੜੇ ਵਿੱਚ ਹੀ ਬਹੁਤਾ ਕੁਛ ਕਹਿ ਸਕੇ, ਜਿਹੜੀ 5 ਮਿੰਟ ਘੰਟੇ ਦੀ ਗੱਲ ਆ ਉਹ 5 ਮਿੰਟਾਂ ਵਿੱਚ ਕਹਿ ਸਕੇ, ਤੇ ਜਿਹੜੀ 5 ਮਿੰਟ ਵਿੱਚ ਗੱਲ ਕਰਨ ਵਾਲੀ ਹੈ ਉਹਨੂੰ ਵਧਾ ਕੇ 5 ਘੰਟੇ ਲਾ ਦੇ। ਇਹ ਦੋ ਗੁਣ ਕਹਿੰਦੇ ਕਥਾ ਕਰਨ ਵਾਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਹੋਣ ਵਾਲੇ ਚਾਹੀਦੇ, ਫਿਰ ਕਥਾ ਸੁਣਨੀ ਲੱਗ ਜਾਂਦਾ। ਉਸ ਤੋਂ ਬਾਅਦ ਵੀ ਉਹ ਜਿਹੜਾ ਕਥਾ ਦਾ ਪ੍ਰਸੰਗ ਹੈ ਉਹਦੇ ਵਿੱਚ ਇਹੋ ਜਿਹੀ ਗੱਲਬਾਤ ਨਾ ਹੋਵੇ ਸੁਣਨ ਵਾਲੇ ਦਾ ਦਿਲ ਜਾ ਦੁੱਖ ਸੁਕੇ, ਕਥਾ ਉਹਦੀ ਲਵੈਣ ਬਾਣੀ ਹੋਵੇ, ਜਾਣੀ ਉਹਦੀ ਕਥਾ ਸੁਣਨ ਜੀ ਕਰੇ ਵੀ ਹੋਰ ਸੁਣੀਏ ਹੋਰ ਸੁਣੀਏ। ਫਿਰ ਜਿਹੜੇ ਵਾਕ ਹੈ ਉਹ ਜਿੰਨੇ ਕੁ ਸਰੋਤੇ ਬੈਠੇ ਹੈ ਨਾ ਉਸ ਅਨੁਸਾਰ ਉਹ ਸਾਫ ਸੁਥਰੇ ਉਸ ਆਵਾਜ਼ ਅਨੁਸਾਰ ਬੋਲ ਸਕੇ। ਫਿਰ ਜਿਹੜਾ ਕੋਈ ਸੁਣਨ ਵਾਲਾ ਕਥਾ ਜੇ ਉਸ ਕੋਈ ਸੰਸਾ ਕਰ ਦੇਵੇ, ਕੋਈ ਸਵਾਲ ਕਰ ਦੇਵੇ, ਉਹਦੇ ਸੰਸੇ ਨੂੰ ਦੂਰ ਕਰਨ ਵਾਲਾ ਜਥਾਯੋਗ ਉੱਤਰ ਵੀ ਦੇਣ ਵਾਲਾ ਹੈ। ਫਿਰ ਜਿਹੜਾ ਕਥਾ ਆਵਾਜ਼ ਚ ਕਹਿ, ਉਹ ਕਹਿੰਦੇ ਜਿੰਨੇ ਵੀ ਧਾਰਮਿਕ ਪੁਸਤਕ ਹੈ ਉਹਨਾਂ ਦਾ ਚੰਗੀ ਤਰ੍ਹਾਂ ਜਾਣੂ, ਉਹਦੇ ਪੜ੍ਹੇ ਹੋਣ ਚੰਗੀ ਤਰ੍ਹਾਂ। ਇਸੇ ਤਰ੍ਹਾਂ ਜਿਹੜਾ ਕੋਈ ਉਹ ਕਥਾ ਵਿੱਚ ਪ੍ਰਸੰਗ ਕਰ ਰਿਹਾ ਹੈ ਉਹਦੇ ਵਿਸ਼ਤਾਈ ਵਿਖੇਪਤਾਈ ਨਾ ਹੁੰਦੇ, ਕੋਈ ਉਲਟੇ ਪੁਲਟੀ ਜੇ ਪ੍ਰਸੰਗ ਨਾ ਵਿੱਚ ਆਖੇ ਇਹ ਗੱਲ ਕੀ ਹੈ ਤੇ ਕਹੀ ਕੁਛ ਹੋਰ ਜਾਵੇ, ਦ੍ਰਿਸ਼ਟਾਂਤ ਪ੍ਰਮਾਦ ਉਹਦੇ ਉਲਟੇ ਪੁਲਟੇ ਦੇਵੇ, ਉਹ ਨਾ ਐਸਾ ਉਗਣ ਨਾ ਹੋਵੇ। ਇਹ ਗੁਣ ਹੋਵੇ ਵੀ ਜਿਹੜਾ ਕੋਈ ਪ੍ਰਸੰਗ ਚੱਲ ਰਿਹਾ ਉਹਦੇ ਅਨੁਸਾਰ ਹੀ ਹੋਰਨਾਂ ਧਾਰਮਿਕ ਪੁਸਤਕਾਂ ਵਿੱਚੋਂ ਦ੍ਰਿਸ਼ਟਾਂਤ ਪ੍ਰਮਾਣ ਦੇਵੇ। ਇਹ 8ਵਾਂ ਗੁਣਾਂ ਦੇ ਵਿੱਚ ਹੈ। ਫਿਰ ਇਸੇ ਤਰ੍ਹਾਂ ਅੱਗੇ ਆ ਵੀ ਜਦੋਂ ਬੈਠੇ ਫਿਰ ਨੀਵੀਂ ਜੀ ਪਾ ਕੇ ਨੇ ਬੈਠੇ, ਵਿੰਗਾ ਟੇਢਾ ਨਾ ਬੈਠੇ, ਐਨ ਸਨਮ ਹੋਵੇ ਸਿੱਧਾ ਬੈਠੇ। ਤੇ ਇਸੇ ਤਰ੍ਹਾਂ ਜਿਹੜਾ ਮਨ ਹੈ ਉਹਦਾ ਵੀ ਕਹਿੰਦੇ ਉਹ ਸਿੱਧਾ ਹੋਵੇ, ਇਹ ਨਾ ਵੀ ਮਨ ਕਿਤੇ ਹੋਰ ਹੀ ਪਾਸੇ ਫਿਰੀ ਤੁਰੀ ਜਾਵੇ ਕਥੇ ਕਰਨ ਵਾਲੇ ਦਾ। 10ਵਾਂ ਹੈ ਵੀ ਸਰੋਤਿਆਂ ਦੇ ਦਿਲਾਂ ਨੂੰ ਪ੍ਰਸੰਨ ਕਰਨ ਵਾਲਾ, ਖੁਸ਼ ਕਰਨ ਵਾਲਾ, ਇਹੋ ਜਿਹੀ ਉਹ ਕਥਾ ਵਾਰਤਾ ਕਰੇ ਜਿਹਦੇ ਨਾਲ ਉਹ ਸਾਰੇ ਸੁਣਨ ਵਾਲੇ ਪ੍ਰਸੰਨ ਰਹਿਣ ਵੀ ਬਹੁਤ ਵਧੀਆ ਇੱਦਾਂ ਆਨੰਦ ਵਰਤਦੇ ਨੇ। ਬਾਰਵਾਂ ਵੀ ਉਹਦੇ ਅੰਦਰ ਹੰਕਾਰ ਨਾ ਹੋਵੇ, ਸਭਾ ਨੂੰ ਜਿੱਤਣ ਵਾਲਾ ਹੋਵੇ। ਇਹ ਗਿਆਰਵਾਂ ਗੁਣ, ਹੰਕਾਰ ਨਾ ਕਰਨ ਵਾਲਾ ਬਾਰਵਾਂ ਗੁਣ, ਫਿਰ ਧਾਰਮਿਕ ਖਿਆਲਾਂ ਵਾਲਾ ਹੋਵੇ ਇਹ ਤੇਰਵਾਂ ਗੁਣ ਉਹਦੇ ਵਿੱਚ ਹੋਵੇ, ਨਾਸਤਿਕ ਨਾ ਹੋਵੇ। ਜੋ ਜਾਣੀ ਕਹਿੰਦਾ ਨਾ ਉਹਨੂੰ ਆਪ ਵੀ ਕਮਾਉਣ ਵਾਲਾ ਹੋਵੇ, ਆਪ ਨਾ ਵੀ ਆਪ ਧਰਮੀ ਨਾ ਹੋਵੇ, ਦੁਨੀਆ ਨੂੰ ਧਰਮ ਦੀਆਂ ਗੱਲਾਂ ਕਰਕੇ ਸੁਣਾਵੇ। ਚੌਦਵਾਂ ਗੁਣ ਉਹਦੇ ਵਿੱਚ ਵੀ ਉਹ ਕਥਾ ਕਰਨ ਵਾਲਾ ਸੰਤੋਖੀ ਵੀ ਹੋਵੇ, ਲੋਭੀ ਲਾਲਚੀ ਨਾ ਹੋਵੇ। ਤੇ ਅੱਜ ਦੇ ਸਮੇਂ ਸੰਤੋਖੀ ਤਾਂ ਕੋਈ ਘੱਟ ਹੀ ਦਿਸਦਾ, ਲੋਭੀ ਬਹੁਤ ਨੇ। ਮੜੇ ਜੇ ਚਾਰ ਖਸਲੇ ਚ ਕਦੇ ਛੇਤੀ ਜਹਾਜ਼ ਚੜ ਕੇ ਡਾਲਰ ਕਮਾਈਏ, ਛੇਤੀ ਜਾਈਏ ਕੈਨੇਡਾ ਅਮੈਰੀਕਾ। ਇੱਥੇ ਤਾਂ ਦੇਖ ਲਓ ਕੋਈ ਗਿਆਨੀ ਧਿਆਨੀ ਮਿਲਦਾ ਨਹੀਂ ਹੈ, ਤੇ ਉਧਰ ਜਿੰਨੇ ਮਰਜ਼ੀ ਦੇਖੋ ਮਿੰਤਾਂ ਤਰਲੇ ਕਰਦੇ ਫਿਰਦੇ ਆ, ਜਿਹੜੇ ਜਾਂਦੇ ਆ ਜਾਂ ਦੱਸਦੇ ਮੈਨੂੰ, ਕਹਿੰਦੇ ਇੱਥੇ ਤਾਂ ਮਾਰੇ ਕੋਈ ਦਿਸਦਾ ਨਹੀਂ ਹੈ, ਉਧਰ ਬਹੁਤ ਫਿਰਦੇ ਗੇੜੇ ਕਰਦੇ। ਉਹ ਗੱਲ ਤਾਂ ਮਹਾਰਾਜ ਦੀ ਜਿਹੜੀ ਛੇਵੇਂ ਪਾਤਸ਼ਾਹ ਦੀ ਹੈ ਵੀ ਸੰਤੋਖੀ ਹੈ ਨਹੀਂ, ਕਥਾ ਲਈ ਫਿਰਦੇ ਵੀ ਸੁਣੋ ਵੀ ਸੁਣਾਵਾਂਗੇ ਚਾਰ ਡਾਲਰ ਲਵਾਂਗੇ, ਹੋਰ ਕੀ ਹੈ, ਕਥਾ ਸੁਣਾਉਣ ਤੋੜੋ ਗਏ ਉੱਥੋਂ ਰੁਪਈਏ ਲੈਣ ਗਏ। ਉਹ ਤਾਂ ਕੋਈ ਕੋਈ ਹੁੰਦਾ ਹੈ ਜਿਹਨੂੰ ਸੰਗਤ ਵਿਚਾਰ ਨਾਲ ਲਿਜਾਂਦੀ ਹੈ, ਉਹ ਬਹੁਤਾ ਜ਼ੋਰ ਪਾ ਕੇ ਵੀ ਤੁਹਾਨੂੰ ਲਿਜਾਣਾ ਲਿਜਾਣਾ, ਤੁਹਾਨੂੰ ਛੱਡਣਾ ਨਹੀਂ ਅਸੀਂ। ਫਿਰ ਉਹ ਜਿਹੜਾ ਉੱਥੇ ਜਾ ਕੇ ਫਿਰ ਬਈਆਂ ਵੱਲ ਵੀ ਨਹੀਂ ਝਾਕਦਾ, ਪਰ ਘਾਟ ਫਿਰ ਵੀ ਉਸ ਨੂੰ ਕੋਈ ਨਹੀਂ ਰਹਿੰਦੀ। ਜਿਹੜਾ ਕੋਈ ਸੰਤੋਖੀ ਹੈ ਉਹਨੂੰ ਫਿਰ ਵੀ ਉਹ ਮੱਲੋ ਮੱਲੀ ਦੇ ਜਾਂਦੇ ਹੈ। ਜਿਵੇਂ ਲਦਾਈਕਿਆਂ ਵਾਲੇ ਮਹਾਂਪੁਰਸ਼ ਇੱਕ ਵਾਰੀ ਕਲਕੱਤੇ ਗਏ ਸੀ, ਸੰਗਤ ਨੇ ਬੇਨਤੀ ਕਰਕੇ ਵੀ ਮਹਾਰਾਜ ਗੁਰਬਾਣੀ ਦੀ ਤੁਸੀਂ ਇੱਕ ਕਥਾ ਸਾਨੂੰ ਇੱਥੇ ਰਹਿ ਕੇ ਸੁਣਾਓ, ਬਹੁਤਾ ਜ਼ੋਰ ਦੋਣ ਤੋਂ ਫਿਰ ਉਹ ਰਹਿ ਪਏ। ਡੇਢ ਸਾਲ ਪੌਣੇ ਦੋ ਸਾਲ ਵਿੱਚ ਉਹਨਾਂ ਨੇ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣਾਈ। ਤੇ ਭੋਗ ਪਾਉਣ ਦੇ ਸਮੇਂ ਸੰਤ ਬਾਬਾ ਅਜਾਇਬ ਸਿੰਘ ਜੀ ਬੋਪਾਰਾ ਵਾਲੇ ਚਲੇ ਗਏ। ਉਹਨੇ ਤਾਂ ਸੰਤੋਖੀ ਸੀ, ਕੋਈ ਰੁਪਈਏ ਇਕੱਠੇ ਕਰਨ ਤਾਂ ਗਏ ਨਹੀਂ, ਗਏ ਸੀ ਬਸ। ਇਸ ਤਰ੍ਹਾਂ ਉਹ ਕਾਰਨ ਇਹ ਬਣਿਆ ਸੀ ਵੀ ਉਹਨਾਂ ਦਾ ਇੱਕ ਵਿਦਿਆਰਥੀ ਗਿਆਨੀ ਮਹਿੰਦਰ ਸਿੰਘ ਘੁਡਾਣੀ ਕਲਾਂ ਦਾ ਸੀ, ਥੋੜਾ ਸਮਾਂ ਹੋਇਆ ਪਿੱਛੇ ਸਰੀਰ ਛੱਡਿਆ ਉਹਨੇ, ਦੁਰਾਹੇ ਸਰੀਰ ਤਿਆਗਿਆ ਸੀ। ਉੱਥੇ ਉਹਨੇ ਕਮਰੇ ਜੇ ਬਣਾਏ ਸੀ, ਮਹਾਂਪੁਰਸ਼ਾਂ ਨੂੰ ਵੀ ਲੈ ਕੇ ਗਿਆ ਸੀ, ਦਾਸ ਨੇ ਵੀ ਉਸ ਸਥਾਨ ਦੇ ਦਰਸ਼ਨ ਕੀਤੇ। ਬੜਾ ਸੋਹਣਾ ਚੰਗਾ ਸੁਭਾਅ ਸੀ ਉਹਦਾ, ਤੇ ਉਹਦੇ ਪ੍ਰੇਮ ਪਿਆਰ ਕਰਕੇ ਉਹ ਮਹਾਂਪੁਰਸ਼ ਉੱਥੇ ਚਲੇ ਗਏ ਸੀ ਕਲਕੱਤੇ। ਕਥਾ ਸੁਣਾਉਂਦੇ ਰਹੇ, ਜਦੋਂ ਭੋਗ ਦਾ ਸਮਾਂ ਆਇਆ ਇਹ ਮਹਾਂਪੁਰਸ਼ ਚਲੇ ਗਏ, ਤੇ ਫਿਰ ਸ਼ਾਮ ਨੂੰ ਕਹਿਣ ਲੱਗੇ ਵੀ ਇਹਨਾਂ ਦਾ ਨਾਂ ਲੈ ਕੇ ਵੀ ਆਪਾਂ ਤੁਸੀਂ ਜਾਣਦੇ ਹੀ ਹੋ ਵੀ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਫਲੋ ਹਾਰ ਕੀਏ ਫਲ ਜਾਏ, ਵੀ ਜਿਹਨੇ ਕੋਈ ਵਰਤ ਬੁਰਤ ਰੱਖਿਆ ਹੋਵੇ ਨਾ, ਜੇ ਉਹ ਫਲ ਦਾ ਭੋਜਨ ਛਕਲੇ ਫਲ ਵੀ ਖਾ ਲਏ, ਉਹ ਵਰਤ ਦਾ ਫਲ ਦਾ ਚਲਿਆ ਜਾਂਦਾ ਹੈ, ਖਾ ਲਿਆ ਜਦੋਂ ਨੇ ਫਿਰ ਵਰਤ ਕਰਦਾ ਸਵਾਦ ਆ। ਅਸੀਂ ਕਹਿ ਦਿੰਦੇ ਵੀ ਅਸੀਂ ਦੋ ਰੋਟੀਆਂ ਨਹੀਂ ਖਾਣੀਆਂ, ਬਾਕੀ ਸਭ ਕੁਝ ਖਾਈ ਪੀ ਜਾਈਏ। ਕਹਿੰਦੇ ਫਲ ਫਰੂਟ ਦਾ ਕੋਈ ਨੀ, ਜੂਸ ਜਾਸ ਦਾ ਕੋਈ ਨੀ, ਵਰਤ ਰੱਖਿਆ। ਅਜੇ ਤਾਰਾ ਸਿੰਘ ਸੀ ਨਾ, ਕਹਿੰਦੇ ਉਹ ਤਾਂ ਮੈਂ ਵਰਤ ਰੱਖਿਆ ਤੇ ਸਵੇਰੇ ਕੜਾਹ ਦਾ ਮੁੱਖ ਕਹਿੰਦੇ ਗੁਰੂ ਰਾਮਦਾਸ ਸਾਹਿਬ ਮਾਰੇ ਦਰਬਾਰ ਦਾ ਸ਼ਹੀਦ ਪ੍ਰਸ਼ਾਦ, ਇੱਕ ਪਾਸੇ ਕਹਿੰਦੇ ਮੈਂ ਖਾਣਾ ਕੁਛ ਮਤ ਨਹੀਂ। ਉਹ ਕਹਿੰਦੇ ਵੀ ਜਿਹੜਾ ਵਰਤ ਰੱਖਿਆ ਹੁੰਦਾ ਨਾ, ਜੇ ਫਲ ਵੀ ਚੱਕ ਲੈ ਨਾ, ਫਿਰ ਉਹਦਾ ਵਰਤ ਦਾ ਫਲ ਚਲੇ ਜਾਂਦਾ ਵੀ ਫਲ ਇਹ ਨਹੀਂ। ਕਥਨ ਮਤਲਬ ਸੀ ਵੀ ਆਪਣਾ ਸੰਪਰਦਾ ਦਾ ਵਰਤ ਹੈ ਵੀ ਆਪਾਂ ਕਥਾ ਕਰਕੇ ਕੋਈ ਲੋਕ ਜੇ ਕੋਈ ਪੰਡਾ ਬੰਦ ਆਪਾਂ ਲੈ ਕੇ ਪੜ ਚੁੱਕ ਕੇ ਤੁਰਦੇ ਨੀ ਵੀ ਆਪਣਾ ਜਿਹੜਾ ਤਿਆਗ ਦਾ ਵਰਤ ਰੱਖਿਆ ਨਾ ਵੀ ਤਿਆਗ ਹੀ ਰੱਖਣਾ ਕਥਾ ਸੁਣਾਉਣੀ ਹੈ ਤੇ ਲੋਭ ਲਾਲਚ ਕਰਕੇ ਰੁਪਈਏ ਪੰਡ ਬੰਨ ਕੇ ਨਹੀਂ ਲਿਜਾਣੀ ਆਪਾਂ ਇੱਥੋਂ ਕਹਿੰਦੇ ਮਾੜਾ ਬਿਲਕੁਲ ਠੀਕ ਹੈ ਜੇ ਅਸੀਂ ਸਮੇਂ ਅਨੁਸਾਰ ਕਰਤਾ ਸਾਡਾ ਤਾਂ ਪਹਿਲਾਂ ਹੀ ਖਿਆਲ ਸੀ ਇਹ ਤਾਂ ਸੰਗਤ ਨੇ ਜ਼ੋਰ ਕਰਕੇ ਰੱਖ ਲਿਆ ਆਪਾਂ ਕਿਤੇ ਰੁਪਈਏ ਇਕੱਠੇ ਘਰਾਂ ਤੋਂ ਇੱਥੇ ਆਏ ਲੁੱਤ ਤੇ ਕਹਿੰਦੇ ਨਹੀਂ ਮੈਂ ਤਾਂ ਉਂਝ ਹੀ ਕਿਹਾ ਹੈ ਵੀ ਫਲ ਛਕਿਆ ਹੋਇਆ ਫਿਰ ਵਰਤ ਦਾ ਫਲ ਨਹੀਂ ਮਿਲਦਾ ਹੈ ਜੇ ਆਪਣਾ ਤਿਆਗ ਹੈ ਤਾਂ ਐਸੇ ਹੀ ਹੈ ਉਸ ਵੇਲੇ ਬਸ ਫਿਰ ਉਹ ਸੰਗਤ ਨੇ ਤਾਂ ਜਦੋਂ ਹੁਣ ਕਥਾ ਦਾ ਭੋਗ ਪਾਉਣਾ ਹੈ ਤੇ ਵਿਚਾਰ ਕੀਤੀ ਵੀ ਹੁਣ ਮਹਾਂਪੁਰਸ਼ਾਂ ਨੂੰ ਆਪਾਂ ਕੀ ਵਹੀ ਦੇਈਏ ਕੀ ਭੇਟਾ ਕਰੀਏ ਕਿੰਨੀ ਕੁ ਮਾਇਆ ਕਿੰਨਾ ਕੁ ਹੋਰ ਸਾਜੋ ਸਮਾਨ ਕੱਪੜੇ ਬਸਤਰ ਨੂੰ ਭੂਰੀ ਭੂਰਾ ਵਗੈਰਾ ਜਾਂ ਸ੍ਰੀ ਸਾਹਿਬ ਹੁਣ ਨਿਸ਼ਕਾਮ ਕਥਾ ਸੁਣਾਈ ਸੀ ਪ੍ਰਸ਼ਾਦਾ ਛਕ ਕੇ ਤੇ ਸੰਗਤ ਨੇ ਆਪਣੀ ਸ਼ਰਧਾ ਜਨਾਉਣੀ ਜਨਾਉਣੀ ਸੀ ਜਿੱਥੇ ਨਿਸ਼ਕਾਮਤਾ ਨਾਲ ਕਰਦਾ ਉੱਥੇ ਸੰਗਤ ਫਿਰ ਪੂਰਾ ਲਾਉਂਦੀ ਜ਼ੋਰ ਤੇ ਬਹੁਤ ਕੁਛ ਉਹਨਾਂ ਨੇ ਇਕੱਠਾ ਕਰ ਲਿਆ ਹੈ ਤੇ ਫਿਰ ਉਹ ਆ ਕੇ ਕਹਿੰਦੇ ਵੀ ਮਹਾਰਾਜ ਕੱਲ ਨੂੰ ਸਿਰੋਂ ਪੋਹ ਦੇਣਾ ਸੰਗਤ ਨੇ ਤੁਸੀਂ ਕਥਾ ਦਾ ਭੋਗ ਪਾਉਣਾ ਹੈ ਤੇ ਦੱਸੋ ਮਹਾਰਾਜ ਕਿਵੇਂ ਇਹ ਕਰੀਏ ਕਥਾ ਦੇ ਭੋਗ ਪਾਉਣ ਤੋਂ ਬਾਅਦ ਕਿ ਜਦੋਂ ਕਥਾ ਦਾ ਭੋਗ ਪੈ ਗਿਆ ਅਰਦਾਸ ਹੋ ਗਈ ਉਦੋਂ ਬਾਅਦ ਅਰਦਾਸ ਮਗਰੋਂ ਕਰਨੀ ਹੈ ਸਿਰੋਂ ਪੋਹ ਦੀ ਰਸਮ ਪਹਿਲਾਂ ਕਰਨੀ ਹੈ ਇਹ ਕਹਿਣ ਲੱਗੇ ਵੀ ਜਦੋਂ ਕਥਾ ਦਾ ਭੋਗ ਪੈ ਗਿਆ ਅਰਦਾਸ ਹੋ ਗਈ ਕੁਝ ਨਹੀਂ ਮਗਰੋਂ ਕਰਨਾ ਹੈ ਬਾਅਦ ਵਿੱਚ ਆਪਾਂ ਦੇਖਾਂਗੇ ਵੀ ਕੀ ਕਰਨਾ ਹੈ ਇਹ ਨਹੀਂ ਤੁਸੀਂ ਕੁਝ ਕਰਨਾ ਕਰਾਉਣਾ ਲੈਣ ਦੇਣ ਦੀ ਆਪਾਂ ਗੱਲ ਨਹੀਂ ਕਰਨੀ ਬਲ ਅੰਤ ਅਸੀਂ ਕਥਾ ਦਾ ਆਨੰਦ ਮਾਨਣਾ ਹੈ ਉਹ ਫਿਰ ਆਪਾਂ ਵੇਖਾਂਗੇ ਇਉਂ ਕਹਿ ਕੇ ਤੇ ਫਿਰ ਜਿਹੜਾ ਕੋਈ ਮੁਖੀ ਸੀ ਉਹਨੂੰ ਕਹਿਣ ਲੱਗੇ ਵੀ ਇੱਕ ਸਿੰਘ ਨੇ ਪੰਜਾਬ ਨੂੰ ਜਾਣਾ ਹੈ ਕੱਲ ਨੂੰ ਗੱਡੀ ਚੜ੍ਹਨਾ ਉਹਦਾ ਵੀ ਟਿਕਟ ਲਿਆ ਕੇ ਮੈਨੂੰ ਦੇ ਦਿਓ ਉਹ ਕਹਿੰਦਾ ਮਾਰੇ ਇਹ ਤਾਂ ਮੈਂ ਹੁਣੇ ਕਰ ਦਿੰਦਾ ਕਹਿੰਦੇ ਫਿਰ ਹੁਣੇ ਲਿਆ ਕੇ ਦੇ ਦੇ ਉਹ ਗਿਆ ਸਟੇਸ਼ਨ ਤੇ ਝਟਪਟ ਇੱਕ ਸਿੰਘ ਦਾ ਟਿਕਟ ਕਟਾ ਕੇ ਮਹਾਂਪੁਰਸ਼ ਕੋਲ ਲੈ ਕਹਿੰਦਾ ਲਓ ਜੀ ਮਹਾਰਾਜ ਕਹਿੰਦੇ ਬਹੁਤ ਵੀ ਧੰਨਵਾਦ ਤੇਰਾ ਠੀਕ ਹੈ ਬੇਫਿਕਰੀ ਹੋ ਗਈ ਸਿੰਘ ਹੁਣ ਆਪਣੀ ਸੁਤੰਤਰਤਾ ਨਾਲ ਚਲਾ ਜਾਊਗਾ ਹੈ ਤਾਂ ਹੁਣ ਆਪ ਹੀ ਨਾ ਸਿੰਘ ਉਹਨੂੰ ਨਹੀਂ ਜਣਾਇਆ ਕਹਿੰਦੇ ਸਿੰਘ ਬੇਫਿਕਰ ਹੋ ਕੇ ਚਲਾ ਜਾਊਗਾ ਜੋ ਕਥਾ ਦਾ ਭੋਗ ਪੈ ਗਿਆ ਫਿਰ ਉਹ ਅੱਗੇ ਪਿੱਛੇ ਫਿਰਨ ਤੇ ਮਹਾਰਾਜ ਦੱਸੋ ਸ਼ਾਮ ਨੂੰ ਲੈ ਕੇ ਆਈਏ ਕਹਿੰਦੇ ਕੋਈ ਨਾ ਅਸੀਂ ਦੱਸਾਂਗੇ ਤੈਨੂੰ ਵੀ ਜਦੋਂ ਇਹ ਸਾਰਾ ਕੁਝ ਕਰਨਾ ਕੱਲ ਹੀ ਨਾ ਕਰੋ ਅਸੀਂ ਇੱਥੇ ਹੀ ਹੈ ਕਦੇ ਜਾਣਾ ਤਾਂ ਨਹੀਂ ਅਜੇ ਉਹ ਸ਼ਾਮ ਨੂੰ ਇੱਕ ਸਾਧੂ ਕੋਲ ਜਾਇਆ ਕਰਦੇ ਸਨ ਉਹ ਵੀ ਚੰਗਾ ਬੰਦਗੀ ਵਾਲਾ ਸੀ ਉਹਨਾਂ ਨਾਲ ਇਹਦਾ ਮਨ ਮਿਲਦਾ ਹੁੰਦਾ ਸੀ ਉਹ ਉਦਾਸੀ ਸੰਪਰਦਾ ਦਾ ਸੀ ਹੈ ਕਾਲਣਾ ਵਾਲਾ ਸੀ ਤੇ ਕਈ ਵਾਰੀ ਇਹਨਾਂ ਨੂੰ ਕੈਸਨ ਵੀ ਦਿੰਦਾ ਇਹਨਾਂ ਦਾ ਸਰੀਰ ਸੂਰਜਾ ਦੇ ਕੇ ਕਹਿੰਦੇ ਮਹਾਰਾਜ ਤੁਸੀਂ ਕਾਹਨੂੰ ਇੱਥੇ ਕਲਕੱਤੇ ਕਾਹਦੇ ਆਏ ਆ ਨਰਕ ਆ ਗਏ ਨਰਕਾਂ ਦੇ ਵੀ ਤੁਸੀਂ ਕਾਹਨੂੰ ਡਿੱਗ ਰਹੇ ਹੈ ਜੀ ਤੁਹਾਡਾ ਸਿਰ ਤੇ ਡਿੱਗੇ ਵੀ ਧੂੰਆਂ ਧਾਂ ਜਾ ਬੜਾ ਇੱਥੇ ਪ੍ਰਦੂਸ਼ਣ ਬਹੁਤ ਹੈ ਇੱਥੇ ਤਾਂ ਜਿਹੜਾ ਇੱਥੇ ਜੰਮਿਆ ਪਲਿਆ ਹੋ ਹੀ ਰਹਿੰਦਾ ਹੈ ਦੂਜੇ ਨੂੰ ਤਾਂ ਬਹੁਤ ਔਖਾ ਰਹਿਣਾ ਇੱਥੇ ਇਹ ਸਵੇਰੇ ਕੱਪੜੇ ਪਾਓ ਸ਼ਾਮ ਨੂੰ ਕਾਲੇ ਸ਼ਿਆ ਔਖਾ ਸਾਹ ਹੁੰਦਾ ਬੁਰਾ ਹਾਲ ਬੰਕੇ ਦੇ ਖੜੇ ਕਹਿੰਦੇ ਵੀ ਕੀ ਕਰੀਏ ਹੁਣ ਸੰਗਤ ਦਾ ਪ੍ਰੇਮ ਕਰਕੇ ਫਸ ਫੁਸ ਗਏ ਹੁਣ ਤਾਂ ਇਹ ਬੰਨੇ ਲਾਉਣਾ ਪਊਗਾ ਜਦੋਂ ਪੂਰਾ ਹੋ ਗਿਆ ਉਦੋਂ ਨਹੀਂ ਰਹਿੰਦੇ ਜੋ ਸ਼ਾਮ ਨੂੰ ਫਿਰ ਉਹਨੂੰ ਮਿਲਣ ਚਲੇ ਗਏ ਫਤਿਹ ਬੁਲਾਉਣ ਚਲੇ ਗਏ ਤੇ ਜਾਂਦਿਆਂ ਹੋਇਆ ਜਿਹੜਾ ਕਸ਼ਹਿਰਾ ਉਹ ਤਾਂ ਚੋਲੇ ਦੇ ਹੇਠਾਂ ਲੱਕ ਨਾਲ ਕਸ ਲਿਆ ਤੇ ਉਹਨਾਂ ਨੂੰ ਨੀ ਕੋਈ ਪਤਾ ਲੱਗਿਆ ਕਿਉਂਕਿ ਆਮ ਜਦੋਂ ਕਸ਼ਹਿਰਾ ਚੱਕਦਾ ਤਾਂ ਪਤਾ ਚੱਲ ਜਾਂਦਾ ਨਾ ਵੀ ਇਹ ਕਿਤੇ ਚੱਲਿਆ ਉਹ ਹੌਲੀ ਕਿਤੇ ਕਿ ਲੱਕ ਦੇ ਹੇਠਾਂ ਕਰ ਲਿਆ ਤੇ ਬਾਕੀ ਉਹ ਭੂਰੀ ਜੀ ਇੱਕ ਰੱਖਦੇ ਹੁੰਦੇ ਸੀ ਹੋਰ ਤਾਂ ਕੁਛ ਲੈਂਦੇ ਲੈਂਦੇ ਨੀ ਸੀ ਉਹ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਦਿੱਤੀ ਹੋਈ ਸੀ ਵੀ ਇਹ ਵੀ ਤੁਸੀਂ ਰੱਖਣੀ ਆ ਕੋਲ ਉਹ ਬਹੁਤ ਸਤਿਕਾਰ ਨਾਲ ਰੱਖਦੇ ਵੀ ਇਹ ਮਹਾਂਪੁਰਸ਼ਾਂ ਦਾ ਸਿਰ ਪੋਏ ਸੰਤ ਬਾਬਾ ਸੁੰਦਰ ਸਿੰਘ ਜੀ ਦਾ। ਹੁਣ ਤਾਂ ਉੱਥੇ ਲਦਾਈ ਕੀ ਉਹਨਾਂ ਦੀ ਸੰਭਾਲ ਕੇ ਰੱਖੀ ਹੋਈ ਸੀ, ਵੀ ਇਹ ਉਹਨਾਂ ਦੀ ਬਖਸ਼ਿਸ਼ ਹੈ ਸਾਨੂੰ। ਇਹ ਉਹ ਕਹਿੰਦੇ ਵੀ ਇਹ ਬਾਕੀ ਨੀ ਅਸੀਂ ਕੁਛ ਲੈਣਾ। ਇਸ ਤਰ੍ਹਾਂ ਕਿਸੇ ਨੇ ਉਹ ਘਰੇ ਪ੍ਰਸ਼ਾਦਾ ਲਿਜਾ ਲਿਜੋ ਕਿ ਇੱਕ ਭੂਰਾ ਜਿਹਾ ਵੱਡਾ ਸਾਰਾ ਉਹਨਾਂ ਨੂੰ ਦੇ ਵੀ ਦਿੱਤਾ ਸੀ। ਉਹ ਕਹਿੰਦੇ ਅਸੀਂ ਨੀ ਲੈਣਾ ਇਹ, ਅਸੀਂ ਨੀ ਚੁੱਕਣਾ ਬੋਝ, ਸਾਡੇ ਕੋਲ ਹੈਗਾ ਇੰਨਾ ਕੁ। ਕਿਉਂਕਿ ਤਿਆਗ ਸੀ ਨਾ, ਸੰਤੋਖ ਸੀ ਵੀ ਨਹੀਂ ਗ੍ਰਹਿਣ ਕਰਦੇ। ਉਹ ਕਹੀ ਗਿਆ ਮਹਾਰਾਜ ਤਾਂ ਤੁਹਾਡੇ ਵਾਸਤੇ ਲਿਆਂਦਾ, ਤੁਹਾਨੂੰ ਦੇਣਾ ਹੀ ਨਹੀਂ ਹੈ। ਇਹ ਕਹਿੰਦੇ ਵੀ ਅਸੀਂ ਪ੍ਰਸ਼ਾਦਾ ਛਕ ਲਿਆ, ਲੋੜ ਸੀ ਇਹਦੀ, ਲੋੜ ਹੈ ਨਹੀਂ, ਇਹ ਨਹੀਂ ਅਸੀਂ ਲਿਜਾਣਾ ਹੈ। ਉਹ ਵਾਰ ਵਾਰ ਕਹੀ ਜਾਏ, ਅਖੀਰੀ ਫਿਰ ਕਹਿਣ ਲੱਗੇ ਮੈਂ ਤੇਰੇ ਪਿਓ ਦਾ ਨੁੱਕਰ ਰੱਖੇ, ਮੈਂ ਇਹ ਚੱਕਾਂ ਇੰਨਾ ਭਾਰ, ਮੈਂ ਤੈਨੂੰ ਕਹਿ ਤਾ ਵੀ ਰੋਟੀ ਖਾ ਲਈ, ਮੈਂ ਨੀ ਇਹ ਚੱਕਣਾ ਭਾਰ, ਤੂੰ ਆਪਦਾ ਰੱਖ ਇਹ ਪੂਰਾ ਜਾ। ਸੁਭਾਅ ਉਹਨਾਂ ਦਾ ਸਹੀ ਸੀ, ਸਖਤੀ ਇਹ ਵਧੀਆ ਸੀ ਅੰਦਰੋਂ, ਐਨ ਜਿਨ ਪਟ ਅੰਦਰ ਬਾਹਰ ਗੁਦਰ ਤੇ ਭਲੇ ਸੰਸਾਰ ਵਾਲੀ ਗੱਲ ਵੀ ਅੰਦਰਲਾ ਹਿਰਦਾ ਰੇਸ਼ਮ ਵਰਗਾ ਨਰਮ ਕੂੜਾ, ਬਾਹਰੋਂ ਜਿਹੜੇ ਬਾਗ ਸੀ ਜਦੋਂ ਕਿਤੇ ਲਲਕਾਰਾ ਮਾਰਦੇ ਨਾ, ਫਿਰ ਵਿਦਿਆਰਥੀਆਂ ਨੂੰ ਭਾਜੜਾ ਪਾ ਦਿੰਦੇ ਸੀ, ਕੁੰਡਾ ਹੱਥ ਚ ਉਹਨਾਂ ਦੇ ਹੁੰਦਾ ਸੀ, ਤੇ ਮਾੜਾ ਮੋਟਾ ਨੀ ਟਿਕਦਾ ਸੀ। ਜਿਹਦੇ ਅੰਦਰ ਸੀ ਨਾ ਵੀ ਹਾਂ ਮੈਂ ਕੁਛ ਸਿੱਖਣਾ ਹੈ, ਕੁਝ ਗ੍ਰਹਿਣ ਕਰਨਾ, ਉਹ ਹੀ ਰਹਿੰਦਾ ਸੀ। ਹੁਣ ਜੇ ਲੁਕੋ ਕੇ ਕੁਛ ਨੀ ਰੱਖਣਾ, ਵਿਦਿਆਰਥੀ ਨੂੰ ਐਨ ਪੂਰਾ ਪੂਰਾ ਤਸੱਲੀ ਕਰਾਉਣੀ। ਫਿਰ ਉਹ ਬਸ ਉਹਨੂੰ ਫਤਿਹ ਬੁਲਾ ਕੇ ਸਾਧੂ ਨੂੰ ਕਹਿੰਦੇ ਵੀ ਮੈਂ ਤਾਂ ਹੁਣ ਚੱਲਿਆ ਪੰਜਾਬ ਨੂੰ, ਅਜੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਥਾ ਪੂਰੀ ਹੋ ਗਈ ਹੈ। ਉਹ ਕਹਿੰਦੇ ਚੰਗਾ ਮਹਾਰਾਜ ਜੀ ਆਇਆਂ ਨੂੰ, ਜੀ ਆਇਆਂ ਨੂੰ, ਹੁਣ ਮੈਂ ਫਿਰ ਤੁਹਾਨੂੰ ਕੀ ਕਹਿਣਾ ਵੀ ਫਿਰ ਕਿਤੇ ਦਰਸ਼ਨ ਦੇ ਹੋਵੇ ਤਾਂ ਤੁਹਾਡੀ ਮੌਜ ਹੈ, ਸਾਧੂ ਮੌਜ ਦੇ ਮਾਲਕ ਕਹਿੰਦੇ। ਕਹਿ ਕੇ ਫਤਿਹ ਬੁਲਾ ਕੇ ਤੇ ਬਸ ਸਿੱਧੇ ਫਿਰ ਸਟੇਸ਼ਨ ਤੇ ਜਾ ਪਹੁੰਚੇ। ਉਹ ਸ਼ਾਮ ਨੂੰ ਗੱਡੀ ਇੱਧਰ ਪੰਜਾਬ ਨੂੰ ਚੱਲਦੀ ਚੱਲਦੀ ਹੈ, ਬਸ ਇੱਧਰ ਉੱਧਰ ਉਹ ਸਟੇਸ਼ਨ ਤੇ ਵਿਚਣ ਲੱਗ ਕੇ ਗੱਡੀ ਆ ਗਈ ਤੇ ਟਿਕਟ ਹੁਣ ਪਹਿਲਾਂ ਹੀ ਲੈ ਲਿਆ ਸੀ ਤੇ ਚੜ੍ਹ ਕੇ ਬਹਿ ਗਏ। ਉੱਧਰ ਜਿਹੜੀ ਸੰਗਤ ਹੈ ਇੱਧਰ ਉੱਧਰ ਦੇਖੇ ਵੀ ਮਹਾਂਪੁਰਸ਼ ਕਿੱਧਰ ਗਏ, ਆਪਾਂ ਸਿਰੋਂ ਪੋ ਦੇਣਾ ਸੰਗਤ ਨੇ, ਸਰਕਾਰ ਕਰਨਾ ਹੈ। ਉਹ ਕੁਝ ਜਮਾ ਉਡੀਕਿਆ, ਕਹਿੰਦੇ ਵੀ ਉਹ ਸ਼ਾਮ ਨੂੰ ਉਹ ਸਾਧੂ ਕੋਲ ਜਾਇਆ ਕਰਦੇ ਸੀ, ਛਪੱਟਾ ਕਰਨ ਜਾਇਆ ਸੀ, ਉਧਰੋਂ ਪਤਾ ਕਰੋ। ਉਸ ਤੋਂ ਬਾਅਦ ਉਹ ਫਿਰ ਉਧਰ ਨੂੰ ਗਏ, ਉਹਨਾਂ ਨੂੰ ਪੁੱਛਿਆ ਦੱਸਿਆ, ਕਹਿੰਦੇ ਮਹਾਰਾਜ ਇੱਥੇ ਸਾਡੇ ਗਿਆਨੀ ਜੀ ਮਹਾਂਪੁਰਸ਼ ਤਾਂ ਨਹੀਂ ਆਏ? ਕਹਿੰਦੇ ਹਾਂਜੀ ਆਏ ਸੀ, ਫਤਿਹ ਬੁਲਾ ਕੇ ਚਲੇ ਗਏ। ਕਹਿੰਦੇ ਕਿੱਧਰ ਨੂੰ ਗਏ? ਕਹਿੰਦੇ ਸ਼ਾਇਦ ਇੱਧਰ ਸਟੇਸ਼ਨ ਵੱਲ ਨੂੰ ਚਲੇ ਗਏ। ਉਹ ਕਹਿੰਦੇ ਹਾਂ ਬਈ ਸਟੇਸ਼ਨ ਵੱਲ ਨੂੰ ਕਿਉਂ ਚਲੇ ਗਏ? ਤੇ ਉੱਥੇ ਪਤਾ ਕੀਤਾ, ਉੱਥੇ ਕਿਸੇ ਨੇ ਦੱਸਿਆ, ਕਹਿੰਦੇ ਵੀ ਹਾਂ ਇੱਥੇ ਚੱਕਰ ਤਾਂ ਕੱਟਦੇ ਸੀ, ਬਾਕੀ ਨੀ ਪਤਾ। ਉਹ ਵਿੱਚੋਂ ਜਿਹਨੇ ਉਹ ਟਿਕਟ ਜਿਹਾ ਲਿਆ ਕੇ ਦਿੱਤਾ ਸੀ ਨਾ, ਉਹ ਕਹਿੰਦਾ ਗੱਲ ਕਰ ਗਏ ਹੋਰ ਹੀ। ਮੈਨੂੰ ਕਹਿੰਦੇ ਕਹਿੰਦੇ ਵੀ ਇੱਕ ਸਿੰਘ ਨੇ ਪੰਜਾਬ ਨੂੰ ਜਾਣਾ, ਟਿਕਟ ਲਿਆ ਕੇ ਦੇ। ਗਲਤੀ ਤਾਂ ਮੈਂ ਹੀ ਕਰ ਲਈ, ਮੈਂ ਕਹਿ ਤਾਂ ਮੈਂ ਹੁਣੇ ਲਿਆ ਦਿੰਦਾ ਜੀ, ਮੈਂ ਕੱਲ ਲਿਆ ਕੇ ਫੜਾ। ਤੇ ਕਹਿੰਦੇ ਚੰਗਾ ਸਿੰਘ ਬੇਫਿਕਰ ਹੋ ਜਾਊਗਾ। ਇਹ ਗੱਲ ਤਾਂ ਉਹੀ ਹੈ ਵੀ ਉਹ ਸੰਤੋਖੀ ਸਾਧੂ ਨੇ ਤੇ ਲੈ ਕੇ ਨੀ ਗਏ। ਹੁਣ ਆਪਾਂ ਕੀ ਕਰੀਏ? ਹੁਣ ਇਕੱਠਾ ਕਰਕੇ ਕਿਹਨੂੰ ਦਈਏ? ਸੰਗਤ ਕਹਿੰਦੀ ਵੀ ਜਿਨ੍ਹਾਂ ਦੇ ਨਿਵਿਤ ਇਕੱਠਾ ਕੀਤਾ ਉਹਨਾਂ ਨੂੰ ਮਿਲਣਾ ਦੇਣਾ ਚਾਹੀਦਾ। ਆਪਾਂ ਇੱਥੋਂ ਡਾਕ ਰਾਹੀਂ ਭੇਜ ਦਿੰਦੇ ਹਾਂ ਜਾਂ ਪਾਰਸਲ ਕਰ ਦਿੰਦੇ, ਜੇ ਬਹੁਤ ਗੱਡੀ ਰਾਹੀਂ ਚਲਾ ਜਾਏਗਾ, ਦੂਜੀ ਉਹ ਨਾਲ ਬੇਟੀ ਜੀ ਚਲੀ ਜਾਊਗੀ, ਉਹਨਾਂ ਕੋਲ ਹੋ ਜਾਊਗੀ, ਛਡਾ ਲੈਣਗੇ, ਚੱਕ ਲੈਣਗੇ। ਇੱਧਰ ਭੇਜ ਦਿੱਤਾ ਬੇਟੀ ਜੀ ਕਰਕੇ, ਤੇ ਇਹਨਾਂ ਨੇ ਫਿਰ ਵਾਪਸ ਭੇਜਤਾ ਉਧਰ ਨੂੰ, ਉਹਨਾਂ ਨੇ ਫਿਰ ਭੇਜਿਆ। ਫਿਰ ਇੱਕ ਦੋ ਆਏ, ਫਿਰ ਇਹਨੇ ਕਹਿੰਦੇ ਵੀ ਅਸੀਂ ਤਾਂ ਲੈਣਾ ਨਹੀਂ ਹੈ, ਇਹ ਸੰਤੋਖ ਦੀ ਹੱਦ, ਉੱਥੇ ਵੀ ਨੀ, ਇੱਥੇ ਫਿਰ ਭੇਜਿਆ, ਆ ਕੇ ਵੀ ਦਿੱਤਾ, ਅਖੀਰੀ ਉਹ ਕਹਿੰਦੇ ਵੀ ਮਹਾਰਾਜ ਵੀ ਇਹ ਤਾਂ ਅਸੀਂ ਦੇ ਕੇ ਹੀ ਜਾਣਾ ਹੈ, ਇਹ ਕਹਿੰਦੇ ਵੀ ਅਸੀਂ ਲੈਣਾ ਨਹੀਂ। ਅਖੀਰੀ ਉਹ ਗੁਰਦੁਆਰੇ ਸਾਹਿਬ ਦੇ ਬਾਹਰਲੇ ਬਰਾਂਡਿਆਂ ਦੀ ਸੇਵਾ ਸ਼ੁਰੂ ਹੋ ਰਹੀ ਸੀ। ਉਹ ਕਹਿੰਦੇ ਮਹਾਰਾਜ ਚਲੋ ਆ ਬਰਾਂਡਿਆਂ ਵਾਸਤੇ ਅਸੀਂ ਦਿੰਦੇ ਹਾਂ, ਇੱਥੇ ਮਹਾਰਾਜ ਦੇ ਛੇਵੇਂ ਪਾਤਸ਼ਾਹ ਦੇ ਬਰਾਂਡਿਆਂ ਤੇ ਸੇਵਾ ਲਾ ਦੇ ਇੱਥੇ। ਕਹਿੰਦੇ ਹਾਂ ਇੱਥੇ ਤਾਂ ਲੱਖ ਜੂਗੀ, ਇੱਥੇ ਜਿੰਨਾ ਮਹਾਰਾਜ ਨੂੰ ਜਿੱਦ ਦੇ ਜਾਓ, ਮਹਾਰਾਜ ਲੈ ਸਕਦੇ, ਮੈਂ ਨਹੀਂ ਲੈਣਾ, ਮੈਂ ਕਥਾ ਦੇ ਰੁਪਈਏ ਨਹੀਂ ਲੈਣੇ। ਇਹ ਹੈ ਸੰਤੋਖ ਵੀ ਗੁਰੂ ਮਹਾਰਾਜ ਕਹਿੰਦੇ ਵੀ ਜਿਹੜਾ ਕਥਾ ਕਰਨ ਵਾਲਾ ਉਹਦੇ ਵਿੱਚ ਚੌਦਵਾਂ ਗੁਣ ਵਿਸ਼ੇਸ਼ ਇਹ ਹੋਣਾ ਚਾਹੀਦਾ ਵੀ ਉਹ ਸੰਤੋਖੀ ਵੀ ਹੋਵੇ, ਲੋਭੀ ਲਾਲਚੀ ਨਾ ਹੋਵੇ। ਇਹੋ ਜਿਹਾ ਚੌਦਾਂ ਗੁਣਾਂ ਵਾਲਾ ਜਿਹੜਾ ਕੋਈ ਕਥਾ ਕਰਦਾ ਹੈ ਨਾ, ਮਹਾਰਾਜ ਕਹਿੰਦੇ ਫਿਰ ਉਥੋਂ ਜਿਹੜਾ ਸੁਣੇਗਾ ਉਹਦਾ ਮਨ ਕਹਿੰਦੇ ਟਿਕਾਅ ਵਿੱਚ ਆ ਜਾਏਗਾ, ਉਥੋਂ ਸਭ ਕੁਝ ਨੂੰ ਹਾਸਲ ਹੋ ਜਾਏਗਾ ਸਰੋਤੇ ਨੂੰ। ਇਹ ਚੌਦਾਂ ਗੁਣ ਜੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਥਾ ਕਰਨ ਵਾਲੇ ਵਿੱਚ ਦੱਸੇ ਸੀ, ਉਹ ਕੱਲ ਆਪਾਂ ਸੁਣ ਲਏ ਸੀ। ਹੁਣ ਜਿਹੜਾ ਕਥਾ ਸੁਣਨ ਵਾਲਾ ਹੈ, ਇਹ ਨਾ ਵੀ ਉਹਦੇ ਵਿੱਚ ਹੀ, ਹੁਣ ਕਹਿੰਦੇ ਸੁਣਨ ਵਾਲੇ ਵਿੱਚ ਵੀ ਹੋਣੇ ਚਾਹੀਦੇ ਹੈ। ਹੁਣ ਚੌਦਾਂ ਗੁਣ ਜਿਹੜਾ ਸੁਣਨ ਵਾਲਾ ਕਥਾ ਹੈ ਉਹ ਮਹਾਰਾਜ ਅੱਜ ਦੱਸ ਰਹੇ ਹੈ, ਪ੍ਰਸੰਗ ਆ ਰਿਹਾ। ਉਹ ਜਿਵੇਂ ਪ੍ਰਸੰਗ ਆਉਂਦਾ ਆਪਾਂ ਸੁਣੀਏ ਮਨ ਲਾ ਕੇ।
ਬਖਤਾ ਕੀ ਕਰਨੀ ਨਿਜ ਭਗਤ।
ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਹੇ ਗੁਰਸਿੱਖੋ, ਜਿਹੜਾ ਕਥਾ ਸੁਣਨ ਵਾਲਾ ਹੈ ਨਾ, ਉਹ ਕਹਿੰਦੇ ਜਿਹੜਾ ਕਥਾ ਕਰਨ ਵਾਲਾ ਹੈ ਉਹਦੀ ਜਿਹੜੀ ਕਰਨੀ ਹੈ, ਕਰਨੀ ਕਮਾਈ ਉਹਦਾ ਨਿਜ ਭਗਤ ਹੋਵੇ, ਉਹਦੀ ਕਰਨੀ ਕਮਾਈ ਦਾ ਜਾਣੀ ਉਹਨੂੰ ਉਹਦਾ ਉਹਦਾ ਕਮਾਈ ਕਮਾਈ ਤੇ ਫੁੱਲ ਪਾਉਣ ਚੜਾਉਣ ਵਾਲਾ ਹੋਵੇ, ਜਿਹੜੀ ਉਹਦੀ ਕਮਾਈ ਕੀਤੀ ਹੈ ਨਾ, ਉਸ ਦੇ ਆਪਣਾ ਮਨ ਕਰਕੇ, ਬਾਣੀ ਕਰਕੇ, ਕਰਮਾਂ ਕਰਕੇ ਉਹਦੀ ਆਪਣੀ ਕਮਾਈ ਦਾ ਆਪਣੇ ਵੱਲੋਂ ਭਗਤ ਹੋਵੇ, ਉਹਦੀ ਕੀਤੀ ਹੋਈ ਕਮਾਈ ਦਾ ਮਨ ਬਾਣੀ ਸਰੀਰ ਕਰਕੇ ਸੇਵੀ ਹੋਵੇ, ਮਨ ਕਰਕੇ ਵੀ ਉਹਦੇ ਤੇ ਅਥਾਹ ਸ਼ਰਧਾ ਰੱਖਣ ਵਾਲਾ ਹੋਏ, ਜਵਾਨ ਕਰਕੇ ਵੀ ਉਹਨੂੰ ਚੰਗਾ ਬੋਲਣ ਵਾਲਾ, ਸਤਿਕਾਰ ਦੇ ਲਫ਼ਜ਼ ਬੋਲਣ ਵਾਲਾ ਹੋਵੇ ਸਰੋਤਾ, ਤੇ ਸਰੀਰ ਕਰਕੇ ਵੀ ਜਿਹੜਾ ਕਥਾ ਸੁਣਨ ਵਾਲਾ ਕਥਾ ਵਾਲੇ ਦੀ ਥੋੜੀ ਬਹੁਤੀ ਹੱਥਾਂ ਨਾਲ ਸੇਵਾ ਕਰਨ ਵਾਲਾ ਹੋਵੇ, ਵੀ ਉਹ ਮਨ ਬਾਣੀ ਸਰੀਰ ਕਰਕੇ ਤਿੰਨਾ ਕਰਕੇ ਭਗਤਾਂ ਦੀ ਕਰਨੀ ਦਾ ਆਪਣੇ ਵੱਲੋਂ ਭਗਤ ਹੋਵੇ, ਉਸ ਜਾਣੀ ਸੇਵਾ ਕਰਨ ਵਾਲਾ ਹੋਵੇ, ਮਨ ਕਰਕੇ ਸ਼ਰਧਾ ਰੱਖਣ ਵਾਲਾ, ਜਵਾਨ ਕਰਕੇ ਚੰਗਾ ਸਤਿਕਾਰ ਦੇ ਲਫ਼ਜ਼ ਬੋਲਣਾ ਜਾਣਦਾ ਹੋਵੇ,
ਮਨ ਬਚ ਕਰ ਮਨ ਕੇ ਸੰਯੁਗਤ।
ਨਿਜ ਭਗਤ ਕੀ ਹੈ ਵੀ ਮਨ ਕਰਕੇ ਸ਼ਰਧਾ ਰੱਖਣ ਵਾਲਾ ਹੋਵੇ, ਬਚਨ ਕਰਕੇ ਜਵਾਨ ਕਰਕੇ ਉਹਨਾਂ ਨੂੰ ਸਤਿਕਾਰ ਦੇ ਬਚਨ ਬੋਲਣਾ ਜਾਣਦਾ ਹੋਵੇ, ਕਰਮਾਂ ਸਰੀਰ ਕਰਕੇ ਉਹ ਹੱਥ ਜੋੜ ਕੇ ਉਹਨਾਂ ਲਈ ਜਿਹੜਾ ਕੋਈ ਉਹ ਸਤਿਕਾਰ ਕਰਨਾ ਜਾਂ ਉਹਨਾਂ ਦੀ ਕੋਈ ਸੇਵਾ ਭਗਤੀ ਸੇਵਾ ਕਰਨੀ ਇਹ ਕਰਨੀ ਜਾਣਦਾ ਹੋਵੇ।
ਦੂਜੇ ਹੋਏ ਨਾ ਮਨ ਹੰਕਾਰੀ।
ਦੂਜਾ ਗੁਣ ਕਥਾ ਸੁਣਨ ਵਾਲੇ ਵਿੱਚ ਇਹ ਹੋਣਾ ਚਾਹੀਦਾ, ਉਹ ਕਹਿੰਦੇ ਮਨ ਦਾ ਹੰਕਾਰੀ ਨਾ ਹੋਵੇ, ਉਹਦੇ ਮਨ ਵਿੱਚ ਕੋਈ ਹੰਕਾਰ ਆਦਿਕ ਨਾ ਬੇਕਾਰ ਹੋਵੇ।
ਜਾਣੈ ਮੈਂ ਵੱਡ ਸੇਵਾਦਾਰੀ ਧਾਰੀ।
ਨਾ ਜਾਣੇ ਵੀ ਮੈਂ ਕਥਾ ਕਰਨ ਵਾਲੇ ਦੀ ਬੜੀ ਸੇਵਾ ਕੀਤੀ ਹੈ, ਇਹ ਕਥਾ ਸੁਣਾਉਂਦੇ ਮੈਂ ਵੀ ਇਹਨਾਂ ਦੀ ਤਕੜੀ ਹੈ ਲੱਕ ਬੰਨ ਕੇ ਸੇਵਾ ਕਰਦਾ, ਮੇਰੇ ਵਰਗਾ ਕੋਈ ਸੇਵਾਦਾਰ ਸਰੋਤਾ ਕਿਹੜਾ ਹੋਣਾ ਹੈ। ਕਹਿੰਦੇ ਇਸ ਤਰ੍ਹਾਂ ਮਨ ਦਾ ਹੰਕਾਰੀ ਨਾ ਹੋਵੇ, ਨਾ ਜਾਣੇ ਵੀ ਮੈਂ ਬੜੀ ਇਹਦੀ ਸੇਵਾ ਕਰ ਰਿਹਾ ਹਾਂ।
ਤ੍ਰਿਤੀਏ ਸ਼ਰਧਾ ਸੁਣ ਬੇ ਹੋਏ।
ਤੀਜਾ ਉਹਦੇ ਵਿੱਚ ਗੁਣ ਇਹ ਹੋਣਾ ਚਾਹੀਦਾ ਵੀ ਜੋ ਕਥਾ ਸੁਣਿਆ ਸੁਣ ਵਿੱਚ ਉਹਦੀ ਅਥਾਹ ਸ਼ਰਧਾ ਹੋਣੀ ਚਾਹੀਦੀ ਹੈ, ਜੋ ਸੁਣਾ ਰਿਹਾ ਵੀ ਇਸ ਬਿਲਕੁਲ ਸਤ ਯਥਾਰਥ ਸੁਣਾ ਰਿਹਾ, ਸੱਚ ਕਹਿ ਰਿਹਾ ਹੈ, ਜਾਂ ਸੁਣ ਵਿੱਚ ਉਹਦੀ ਇੱਛਾ ਸ਼ਰਧਾ ਹੋਣੀ ਚਾਹੀਦੀ ਹੈ।
ਨਹੀਂ ਉਚਾਟਹਿ ਮਨ ਕੋ ਸੋਏ,
ਜਦੋਂ ਕਥਾ ਕਰਨ ਲੱਗ ਜਾਏ ਫਿਰ ਸ਼ਰਧਾ ਨਾਲ ਸੁਣੇ ਕਹਿੰਦੇ ਉਹ ਸਰੋਤਾ, ਤੇ ਮਨ ਨੂੰ ਉਪਰਾਮ ਨਾ ਕਰੇ, ਉਦਾਸ ਜਾ ਨਾ ਕਰੇ, ਮਨ ਲਾ ਕੇ ਕਥਾ ਸੁਣੇ ਸ਼ਰਧਾ ਨਾਲ।
ਚੌਥੇ ਆਪਣੀ ਚਿੱਤ ਚਤੁਰਾਈ,
ਚੌਥਾ ਗੁਣ ਉਹਦੇ ਵਿੱਚ ਇਹ ਹੋਣਾ ਚਾਹੀਦਾ ਹੈ ਵੀ ਆਪਣੀ ਚਿੱਤ ਦੀ ਜਿਹੜੀ ਚਾਤਰਤਾਈ ਜੀ ਹੈ, ਚੁਸਤੀ ਚਲਾਕੀ ਜੀ ਅੰਦਰਲੀ ਹੈ।
ਭਗਤੇ ਪਾਰਨਹਿ ਕਰ ਹੈ ਬਨਾਈ,
ਜਿਹੜਾ ਕੋਈ ਭਗਤ ਹੈ ਕਥਾ ਕਰਨ ਵਾਲਾ ਉਹਦੇ ਉੱਪਰ ਬਨਾ ਸਵਾਰ ਕੇ ਆਪਣੀਆਂ ਚਿੱਤ ਦੀਆਂ ਚਤੁਰਾਈਆਂ ਜੀਆਂ ਨਾ ਕਰੇ, ਜਾਣੀ ਚੁਸਤੀ ਚਲਾਕੀ ਜੀ ਨਾ ਉਹਦੇ ਨਾਲ ਕਰੇ ਕਰਾਵੇ।
ਪੰਚਮ ਬਕਤਾ ਪਨ ਹੈ ਜੋ ਅਰਥ,
ਪੰਜਵਾਂ ਉਹਦੇ ਵਿੱਚ ਗੁਣ ਹੋਣਾ ਚਾਹੀਦਾ ਵੀ ਜਿਹੜਾ ਕਥਾ ਕਰਨ ਵਾਲਾ ਜਿਹੜਾ ਕੋਈ ਗੁਰਬਾਣੀ ਦਾ ਅਰਥ ਕਹੇ, ਅਰਥ ਸੁਣਾਵੇ ਕਰਕੇ।
ਤੇ ਸਮਝਣ ਕੀ ਹੋਏ ਸਮਰੱਥ,
ਕਹਿੰਦੇ ਉਹ ਅਰਥ ਨੂੰ ਸਮਝਣ ਵਿੱਚ ਉਹਦੇ ਕਹਿੰਦੇ ਬੁੱਧੀ ਵਿੱਚ ਸਮਰੱਥਾ ਹੋਵੇ, ਚੰਗਾ ਬੁੱਧੀਵਾਨ ਹੋਵੇ, ਇਹ ਵੀ ਗੁਣ ਹੈ। ਕਈ ਹੁਣ ਸੁਣ ਤਾਂ ਲੱਗ ਪੈਂਦੇ ਹੈ ਪਰ ਉਹਨਾਂ ਨੂੰ ਪਤਾ ਨਹੀਂ ਚੱਲਦਾ ਹੈ, ਸਮਝ ਨਹੀਂ ਆਉਂਦੀ ਹੈ ਵੀ ਇਹ ਕੀ ਕਿਹਾ ਗਿਆ ਸੀ। ਇਸ ਕਰਕੇ ਕਹਿੰਦੇ ਉਹ ਇਹ ਵੀ ਸਮਰੱਥਾ ਹੋਵੇ ਬੁੱਧੀ ਵਿੱਚ ਵੀ, ਜਿਹੜਾ ਕੋਈ ਉਹ ਕਥਾ ਕਰਨ ਵਾਲਾ ਕਹਿ ਰਿਹਾ ਉਹਨੂੰ ਸਮਝਣ ਵਾਲਾ ਹੋਵੇ।
ਖਸਤਮ ਪ੍ਰਸ਼ਨ ਕਰਨ ਕੋ ਜਾਣੈ,
ਛੇਵਾਂ ਗੁਣ ਉਹਦੇ ਵਿੱਚ ਇਹ ਹੋਵੇ ਵੀ ਜਦੋਂ ਕਥਾ ਸੁਣ ਲਈ ਜੇ ਕੋਈ ਸ਼ੰਕਾ ਮਨ ਵਿੱਚ ਉੱਠ ਖੜੋਤੀ, ਫਿਰ ਸ਼ੰਕਾ ਨੂੰ ਦੂਰ ਕਰਨ ਵਾਸਤੇ ਕਹਿੰਦੇ ਆਪਣੇ ਵੱਲੋਂ ਕਥਾ ਕਰਨ ਵਾਲੇ ਅੱਗੇ ਪ੍ਰਸ਼ਨ ਕਰਨਾ ਵੀ ਜਾਣਦਾ ਹੈ, ਉਹਨੂੰ ਸਵਾਲ ਕਰਨਾ ਵੀ ਜਾਂਦਾ ਹੋਵੇ।
ਸਪਤਮ ਸਪਤਮ ਸੁਨੇ ਗ੍ਰੰਥ ਬਹੁ ਕਾਨੇ,
ਸਤਮਾ ਗੁਣ ਉਹਦੇ ਵਿੱਚ ਇਹ ਹੋਣਾ ਚਾਹੀਏ ਵੀ ਇਹ ਨਾ ਵੀ ਇੱਕੋ ਕਿਸੇ ਪੁਸਤਕ ਦੀ ਕਥਾ ਸੁਣੀ ਹੈ, ਬਹੁਤੇ ਉਹਨੇ ਜਿਹੜੇ ਗ੍ਰੰਥ ਹੈ ਕੰਨ ਵੀ ਸੁਣੇ ਹੋਣ, ਸਾਰੇ ਗ੍ਰੰਥ ਜਿਹੜੇ ਹੈ ਉਹ ਸਰੋਤੇ ਨੇ ਸੁਣੇ ਹੁਣ, ਸਾਰੇ ਸ਼ਾਸਤਰਾਂ ਦੀ ਸਮਝ ਰੱਖਣ ਵਾਲਾ ਹੋਵੇ।
ਅਸ਼ਟਮ ਆਲਸ ਕੋ ਨਹਿ ਧਰੈ,
ਅੱਠਵਾਂ ਗੁਣ ਉਹ ਕਥਾ ਸੁਣਨ ਵਾਲੇ ਵਿੱਚ ਇਹ ਚਾਹੀਦਾ ਵੀ ਜਦੋਂ ਕਥਾ ਸੁਣੇ ਉਦੋਂ ਆਲਸ ਨਾ ਕਰੇ, ਇਹ ਨਾ ਵੀ ਅੱਖਾਂ ਜੀਆਂ ਮੀਚ ਕੇ ਬਸ ਸੌਂ ਜਾਏ, ਸਰੀ ਵੱਜੇ ਜਾ ਕੇ ਧਰਤੀ ਚ। ਕਹਿੰਦੇ ਇਸ ਤਰ੍ਹਾਂ ਕਥਾ ਸੁਣਨ ਵਾਲੇ ਬਿਲਕੁਲ ਅਲਥ ਨਾ ਹੋਵੇ, ਸਾਵਧਾਨੀ ਕਾਗਰ ਚੀਤ ਹੋ ਕੇ ਸੁਣੇ।
ਨੌਵੋ ਨਿੰਦਰਾ ਕੋ ਬਸ ਕਰੈ,
ਨੌਵਾਂ ਕਹਿੰਦੇ ਇਹ ਗੁਣ ਹੈ ਵੀ ਉਹ ਜਦੋਂ ਕਥਾ ਸੁਣ ਲਵੇ ਉਦੋਂ ਜਿਹੜੀ ਨੀਂਦ ਹੈ ਉਹਨੂੰ ਕੰਟਰੋਲ ਵਿੱਚ ਰੱਖੇ, ਨੀਂਦ ਨਾ ਆਉਣ ਦੇਵੇ। ਨਹੀਂ ਇਹ ਦੋਵੇਂ ਗੱਲਾਂ ਹੁੰਦੀਆਂ, ਜਦੋਂ ਕੋਈ ਕਥਾ ਸੁਣ ਬੈਠੂ ਪਹਿਲਾਂ ਤਾਂ ਆਲਸ ਆਊਗੀ, ਜੇ ਆਲਸ ਤੋਂ ਮਾੜਾ ਮੋਟਾ ਹਿਲ ਚੁਲ ਕੀਤੇ ਫਿਰ ਕਈ ਵਾਰੀ ਨੀਂਦ ਆ ਜਾਂਦੀ ਹੈ, ਜੇ ਆਲਸ ਆ ਗਈ ਤੇ ਨਾਲ ਨੀਂਦ ਨੇ ਆ ਹੀ ਜਾਣਾ। ਜਦੋਂ ਥੋੜਾ ਜਿਹਾ ਸਹਾਰਾ ਜਿਹਾ ਲੈ ਕੇ ਜਿਹੜੇ ਘੁੱਟੋ ਟੁੱਕੇ ਜਾ ਲੈਂਦੇ ਨਾ, ਇਹ ਤਾਂ ਫਿਰ ਦੇਖਿਆ ਹੀ ਇਹ ਵੀ ਸੌਂ ਸੁ ਜਾਂਦੇ ਹੀ ਹੈ, ਕਿਉਂਕਿ ਢੋਲ ਲੱਗਾ ਸਹਾਰਾ ਲੱਗਿਆ ਬਸ ਹੌਲੀ ਕਿਤੇ ਕਿ ਟੂਲਾ ਜਿਹਾ ਲੱਗ ਹੀ ਜਾਂਦਾ। ਇਸ ਕਰਕੇ ਕਹਿੰਦੇ ਵੀ ਐਨ ਜਿਹੜਾ ਨੀਂਦ ਹੈ ਉਹਨੂੰ ਵਸ ਕਰ ਲੇ, ਨੀਂਦ ਨਾ ਆਉਣ ਦੇਵੇ ਤੇ ਦਲਿੱਦਰ ਨਾ ਕਰੇ ਵੀ ਚਲ ਕੋਈ ਨਾ ਚੱਲਦੇ ਹੈ, ਅਜੇ ਤਾਂ ਸਮਾਂ ਹੈਗਾ ਹੈ, ਤੇ ਉਹ ਵਿੱਚ ਵਿਚਾਰੇ ਜੇ ਆਵੇ ਨਾ ਇੱਧਰ ਦਾ ਕੁਛ ਪਤਾ ਲੱਗਿਆ ਨਾ ਅਗਲੇ ਦਾ ਪਤਾ ਲਿਆ, ਉਹ ਦਲਿੱਦਰ ਆਲਸ ਕਰਨ ਕਰਕੇ ਇੱਕ ਹੁੰਦਾ ਉਦੋਂ ਕਰਕੇ ਪਹਿਲਾਂ ਪੰਜ ਸੱਤ ਮਿੰਟ ਆ ਬੈਠਣਾ, ਨਾਰਾ ਨੂੰ ਮੱਥਾ ਟੇਲਣਾ, ਪਰਿਕਰਮਾ ਕਰ ਲੈਣਗੀਆਂ ਤੇ ਮਨ ਜੋੜ ਕੇ ਬਹਿ ਜਾਣਾ। ਜੇ ਆਲਸੀ ਦਰੀ ਹੋਊਗਾ ਫਿਰ ਕਹੂਗਾ ਚਲਦੇ ਚਲਦੇ, ਤੇ ਹੱਦ ਵਿੱਚ ਅੱਧ ਫਿਰ ਨਾ ਇਧਰਲਾ ਨਾ ਉਧਰਲਾ, ਬਸ ਐਵੇਂ ਜੈਸਾ ਸੁਣਿਆ ਜੈਸੇ ਨਾ ਸੁਣਿਆ, ਕਿ ਪਤਾ ਨੀ ਨਾ ਚੱਲਣਾ ਦਲਿਦਰੀ ਨੂੰ। ਤੇ ਉਦਵੀਂ ਹੈ ਫਿਰ ਉਹ ਪਹਿਲਾਂ ਸਾਰਾ ਕੁਛ ਆ ਕਰ ਕਰਾ ਲਊਗਾ, ਤੇ ਜਦੋਂ ਕਥਾ ਸ਼ੁਰੂ ਹੋਈ ਪਹਿਲਾਂ ਹੀ ਉਹ ਤਿਆਰ ਪ੍ਰਤਿਆਰ ਹੋਇਆ ਬੈਠਾ, ਸਾਵਧਾਨ ਹੋਇਆ ਸਜਿਆ, ਉਸੇ ਵੇਲੇ ਫਿਰ ਸਭ ਕੁਝ ਜੋ ਸੁਣ ਰਿਹਾ ਉਹਦਾ ਸਮਝ ਪੈਣੀ ਹੈ। ਇਸ ਤਰ੍ਹਾਂ ਕਹਿੰਦੇ ਉਹ ਇੱਕ ਤਾਂ ਅੰਦਲਿਦਰੀ ਨਾ ਹੋਵੇ, ਉਦਮੀ ਹੋਵੇ, ਤੀਜਾ ਇਹ ਗੁਣ ਉਹਦੇ ਵਿੱਚ ਹੋਣਾ ਚਾਹੀਦਾ। और नौवा गुण है भी जो कसा सुने नींद न कटरो नींद ना आन देवे।
दसमो सुन है तर है और सोए।
दसवा गुण ओ दे विच ये होना चाहिए जो कसा विच कोई सुने ते अनु हृदय विच भी तारे हृदय विच भी बसावे।
वंड खाए टिग पिख जो होए।
इस तरह ग्यारवा गुण ओदे अंदर ए होना चाहिए भी जो भी कोले होवे ओनु बंड के छकन वाला होवे, दूसरिया नु दे के छकन वाला होवे, कल्ले ही ना गफे लाउण वाला होवे।
द्वादशमो जिम गुर न सिदात।
बारवा गुण ओदे विच ए होवे भी जिमे गुरु नानक साहिब जी दे घर दा गुरमत सिद्धांत है।
तिस अनुसार सुन है चित शांत।
गुरमत अनुसार जेड़ा कोई उत्थे कथा वार्ता हो रही है ना ओनु चित भी शांति धार के सुने, भाव जिहड़ा गुरु का सिद्धांत जिथे कोई कथा विच कहा जा रहा है गुरमत व्याख्या हो रही ओनू चित विच शांति मन विच शांति धार के सुने।
होए विपरजय त्यागन करे।
जिथे गुरमत सिद्धांत तो कोई विरुद्ध गल हुंदी उल्ट गल हुंदी होवे कहिंदे उत्थे ओ त्याग कर देवे, उत्थे इहो जिहियां कथां ज्ञानियां दी कथा ना सुने उत्थों चुप करके उठ आवे।
त्रौ दसमो तन मैं सोच तरै।
तेरवा गुण इह है कहिंदे जी कथा सुनण वाला शरीर दी भी अपनी पूरी सचमताई रखे, पवित्रताई रखे, कपड़े साफ सुथरे, शरीर साफ सुथरा, एन चंगी तरह नहा धो के सफाई करके फिर कथा सुन विच आके बैठे।
चौदसमो नह करे पखंड।
चौदवा गुण कहिंदे उहदे विच विशेष एश होना चाहिए कहिंदे ओ कथा सुन वेले पखंड जा ना करे, कई एवें बैठे जा सरजा मारी जांदे हुंदे आ दिखाउंदे आ वी असीं बहुत वधिया ढंग नाल सरोते बन के कथा सुनदे इस तरह गुरु जे मारी जाने होर कुछ करी जाने हलचल करी जाते कहते इस तरह कहते कथा सुन वेले उठे बैठा पखंड जा ना करे, दिखावे जे ना करे भी मैं बड़ा तकड़ा स्रोता मैं वधिया ढंग नाल कथा सुन रहा है और दूजे नु ना दिखाना जा करे।
मन को लावे सुन है अखंड।
ए ओदे विच खास गुण होना चाहिए एक तां पखंड ना करे नाल मन ला के कहिंदे सुने एक रास, जिन्ना चिर कथा हो रही मन किधरे ना हो जान देवे ए चौदह गुण है सुन वाले विच जे होण।
इम स्रोता बकता जो होए।
हर गोबिंद साहिब जी कहण लगे हे गुरसिखो इस तरह जेड़े कथा सुन वाले आ जा कथा करन वाला जेड़ा बक वाच कथा वाच ज्ञानी है
प्राप्त होत ज्ञान को दो।
चौदह को चौदह गुण होर फिर दोवां नु ब्रह्म ज्ञान प्राप्त हो जांदा है।
एह लक्षण जो कहे बनाए।
हर गोबिंद साहिब जी कहन लगे हे गुरु सिखो ए जेड़े चौदह गुण कथा करन वाले दे कथा करन वाले दे तुहानू असी बना के पहला आखे हन।
सिख निहालू विखै सुपाए।
जेड़ा भाई साडा निहालू गुरसिख है ओहदे विच कहिंदे चौदह गुण पाए जांदे, चौदह गुणा सहित है कथा वाचक।
तिसकी संगत करहो हमेश।
इस करके पंजा गुरसिखा नू महाराज आग्या कर रहे कहिंदे उस भाई निहाला दी विशेष करके संगत करिया कर। उस कथा विशेष संगत की है भी ओ जिथे भी कथा कर रहा है उत्थे जाके बैठ के ओदी गुरमत अनुसार जेड़ी कथा कर रहा नू सुनिया करो। तुसी
होए तुम मह गुण ब्रिंद विशेष।
जेड़े कहिंदे चौदह गुण विशेष करके तुहाडे विच भी होयांगे तुहानू तुसी भी चौदह गुणा सहित हो जावोंगे।
सुनहो कथा तेह मुख ते नीकी।
आओ भाई निहाला जी दे मुख तो जेड़ी गुरबाणी दी कथा बड़ी चंगी हो रही है तुसी भी सुनिया करो चंगी तरह।
क्यों ना सरे होए तुमरे जी की,
तुहाडी जीव दी क्यों नी कलवान होवेगी, तुसी तां कथा सुनदे सुनदे मुक्त हो जावोंगे।
श्री मुख ते सुन सब हर खाए,
गुरु हर गोबिंद साहिब जी दे सवाए मान तो सुन करके जेडे सारे पंज गुरसिख सी ते बाकी बैठे सारे खुश हो गए।
धारन कीने गुण समदाए,
जो गुरु हर गोबिंद साहिब जी ने स्रोते वाले गुण है ना 14 सारे इन्हां ने धारण कर ले।
कृष्णा झंझू पम्मू पूरी,
इसे तरह भाई कृष्णा जी झंझू गोद दे ते पम्मू जी पूरे पूरी श्रद्धा वाले।
श्री हर गोबिंद केर हजूरी,
कृष्णा ते पम्मू दो गुरसिख है, सतगुरु हर गोबिंद साहिब जी दी हजूरी भी चल के आए।
कर बंधन को बाक उचारा,
भाई कृष्णा ते भाई पम्मू जी ने नमस्कार करके फिर गुरु हर गोबिंद साहिब जी नु बचन कहा है।
करो गरीब निवाज उदारा,
गरीबा नु नवाजन वाले सतगुरु साडा दोहां दा भी उदार कर देवो।
श्री मुख ते उपदेश बखाना,
उस वेले गुरु हर गोबिंद साहिब जी ने भाई कृष्णा ते भाई पम्मू नु अपने मुखारविंद तो उपदेश कहा।
कल मह नाम जहाज महाना,
कहिंदे कलयुग दे समय विच जिहड़ा वाहिगुरु नाम है भाई बहुत वड्डा जहाज है।
शब्द पढ़न की जह अभ्यास,
इक तां तुसी नाम दे जहाज ते चढ़ो वाहिगुरु वाहिगुरु जपी चलो, दूजा गुरबाणी दे शब्दां दा कहिंदे पढ़न सुन दा अभ्यास करिए, बाणी दा नितनेम जारा करदे रहिए।
चढ़ो जहाज नाम सुख रास,
जिहड़ा सुखां दा रख जाना नाम दा जहाज है, दे चढ़ के बैठे नाम जपी चलो, वाहिगुरु वाहिगुरु जपो सिमरी चलो।
सुन कर दोना बाहर उचारे,
इन्हां ने सुन करके दोहां ने फिर सतगुरु जी नु
एक सिख पढ़न सरवन को तारे,
एक ऐसे भी सिख है गुरबाणी दा पढ़ना भी कर दे सुनना भी धर दे हन, यानी गुरबाणी पढ़ दे भी है ते सुन दे भी हन।
खोटे कर्म त्याग कर दे,
हमारा बाणी पढ़ दे सुन दे, जेड़े कोई माड़े कर्म है उन्हां नूं करना ओ छड़ दिंदे हन।
एक पढ़ कर धारण कर ले,
दे भी है नाले बाणी पढ़ दे नाले सुन दे है ते फिर जेड़े औगण है उन्हां नूं कहिंदे धारण कर लैंदे।
कर है परस पर अधिक विरोध,
जिन्हां ने कहिंदे पढ़दिया सुनदिया कहिंदे उगणा नूं छड्ड दित्ता है, जिन्हां ने इन्हां ने धारे हुंदे है फिर उन्हां नाल कहिंदे छड्डण वालियां नाल बड़ा बैर विरोध करदे।
पाहन रेख न त्यागै क्रोध,
आज में पत्थर दी लिंते लकीर कड़िया मिटदी है, इस तरह कहिंदे पढ़ लिख के जिहड़ा कोई क्रोध करना है ओ नहीं छड्डदे हन।
और हंकार धरहै हम बड़े,
हां हृदय विच हंकार धार दे भी असि बहुत बड़े विद्वान हां।
काम लोभ कर दम मन गड़े,
इसे तरह जिनिया तरह तरह दिया मंदिया कामना हन ते लोभ है पदार्था दा, उदे चिकड़ विच उन्हां दा मन गड़िया रहिंदा है।
तिनको पद प्राप्त होए कैसे,
जेड़े कोई शब्द पढ़दे सुनदे है ते औगणा नूं होर धारण कर लैंदे, माड़े कम होर करी जांदे, उन्हां नूं किहो जिहा उद्धार मिलूगा।
करुणा करहो सुनावो तैसे,
जेड़े शब्द सुन के विकारां नूं छड़दे है तुसीं कृपा करके उन्हां संबंधी भी सुनाओ, जेड़े पढ़ सुन के औगुण धारण कर लेंदे उन्हां दा हाल की होगा वी सुनाओ।
सुन श्री मुख ते बाक उचारा,
उस वेले गुरु हर गोबिंद साहिब जी ने सुन के मुखों ए बचन कहा।
कर शब्द सब हून उदारा,
जेड़ा ए गुरु का शब्द है ਯਾਨੀ ਬਾਣੀ ਹੈ ਜਿਹੜਾ ਇਹਨੂੰ ਪੜ੍ਹਦਾ ਸੁਣਦਾ ਉਹਦਾ ਇਹ ਉਧਾਰ ਕਰ ਹੀ ਦਿੰਦੀ
ਸਮੇਂ ਪਾਏ ਕਰ ਦੇ ਕਲਿਆਣੇ
ਜਦੋਂ ਕੋਈ ਸਮਾਂ ਆ ਜਾਂਦਾ ਹੈ ਜਿਹੜੀ ਬਾਣੀ ਪੜ੍ਹੀ ਹੋਈ ਉਹਦਾ ਕਲਿਆਣ ਉਹਨੂੰ ਦੇ ਦਿੰਦੀ ਉਹਦੀ ਕਲਿਆਣ ਕਰ ਹੀ ਦਿੰਦੀ ਹੈ ਜਿਵੇਂ ਸੱਤਵੇਂ ਪਾਤਸ਼ਾਹ ਦੇ ਸਮੇਂ ਵੀ ਗੁਰਸਿੱਖਾਂ ਨੇ ਇਸ ਤਰ੍ਹਾਂ ਦਾ ਸਵਾਲ ਕੀਤਾ ਸੀ ਮਹਾਰਾਜ ਬਾਣੀ ਪੜ੍ਹੀ ਜਾਂਦੇ ਮਨ ਤਾਂ ਲੱਗਦਾ ਨੀ ਮਨ ਇੱਧਰ ਉੱਧਰ ਫਿਰਦਾ ਹੈ ਤੇ ਕੋਈ ਫਲ ਹੋਊ ਲਾਭ ਹੋਊਗਾ ਗੁਰੂ ਮਹਾਰਾਜ ਚੁੱਪ ਰਹੇ ਕੋਈ ਉੱਤਰ ਨਹੀਂ ਦਿੱਤਾ ਹੈ ਤੇ ਰਾਤ ਨੂੰ ਕਿਤੇ ਤਕੜੀ ਬਾਰਿਸ਼ ਬੁਰਸ਼ ਖੁੱਲੀ ਮੋਹਲੇ ਧਾਰ ਪੈ ਗਈ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸ਼ਿਕਾਰ ਦਾ ਬਹਾਨਾ ਜਿਹਾ ਬਣਾ ਕੇ ਸਿੱਖਾਂ ਨੂੰ ਨਾਲ ਲੈ ਕੇ ਬਾਹਰ ਚਲੇ ਗਏ ਜਦੋਂ ਸੂਰਜ ਦੀ ਰੋਸ਼ਨੀ ਉੱਚੇ ਅਸਥਾਨ ਤੇ ਪਏ ਉੱਥੇ ਕੋਈ ਠੀਕਰੀ ਜੀ ਪਈ ਸੀ ਉਹਦੇ ਵਿੱਚੋਂ ਕਿਰਨਾਂ ਪੈਣ ਕਰਕੇ ਉਹ ਲਿਸ਼ਕੇ ਗੁਰੂ ਮਹਾਰਾਜ ਕਹਿੰਦੇ ਵੀ ਉਹ ਉੱਚੇ ਥਾਂ ਤੇ ਕੀ ਚੀਜ਼ ਕਹਿੰਦੇ ਲਿਸ਼ਕ ਮਾਰਦੀ ਹੈ ਕਿਵੇਂ ਉਹਦੇ ਵਿੱਚ ਲਿਸ਼ਕ ਚੋਂ ਕਰਾਰ ਜਿਹਾ ਪੈਂਦਾ ਉਹ ਕੀ ਹੈ ਤੇ ਸਿੱਖ ਗਏ ਕਹਿੰਦੇ ਮਹਾਰਾਜ ਕੋਈ ਠੀਕਰੀ ਹੈ ਕਹਿੰਦੇ ਚੁੱਕ ਲਿਆਓ ਚੁੱਕ ਕੇ ਲਿਆਂਦੀ ਕਹਿਣ ਲੱਗੇ ਵੀ ਇਹ ਹੈ ਤਾਂ ਮਿੱਟੀ ਦੇ ਵਿੱਚ ਬਣੀ ਹੋਈ ਹੈ ਇਹ ਕਿਉਂ ਲਿਸ਼ਕਰੀ ਹੈ ਕਹਿੰਦੇ ਮਹਾਰਾਜ ਇਹ ਕਿਸੇ ਘਿਓ ਵਾਲੇ ਮੱਖਣ ਵਾਲੇ ਕੁੱਜੇ ਦੀ ਠੀਕਰੀ ਹੈ ਇਹਦੇ ਵਿੱਚ ਘਿਓ ਪੈਂਦਾ ਰਿਹਾ ਹੈ ਇਹ ਘਿਓ ਦੀ ਮਹਾਰਾਜ ਨੂੰ ਭਾਅ ਚੜ ਗਈ ਘਿਓ ਵਿੱਚ ਭਰ ਗਿਆ ਇਹਦੇ ਉਹ ਮੱਖਣ ਵਿੱਚ ਪ੍ਰਵੇਸ਼ ਕਰ ਗਿਆ ਇਸ ਕਰਕੇ ਹੁਣ ਭਾਵੇਂ ਇਹ ਟੁੱਟ ਫੁੱਟ ਗਈ ਹੈ ਪਰ ਘਿਓ ਦਾ ਅੱਧ ਮੱਖਣ ਦਾ ਤਾਂ ਅਸਰ ਹੈ ਨਾ ਇਹਦੇ ਤੇ ਆਹ ਬਾਰਿਸ਼ ਪੈ ਗਈ ਰਾਤ ਤੇ ਮਿੱਟੀ ਘੱਟਾ ਜਾ ਪਾਸੇ ਹਟ ਗਿਆ ਸੂਰਜ ਦੀ ਚਿੱਕੀ ਕਿਰਨ ਪੈ ਗਈ ਉਹਦੀ ਗਰਮੈਸ਼ ਨਾਲ ਮਾਰਾ ਉਹ ਘਿਓ ਜਾ ਵਿੱਚੋਂ ਪੰਘਰਿਆ ਨਿਕਲਿਆ ਇਸ ਕਰਕੇ ਉਹ ਘਿਓ ਲਿਸ਼ਕਰਾ ਇਹਦੇ ਵਿੱਚ ਮਹਾਰਾਜ ਕਹਿੰਦੇ ਵੀ ਕੱਲ ਪੁੱਛਦੇ ਸੀ ਵੀ ਬਾਣੀ ਪੜ੍ਹਦੇ ਹੈ ਸੁਣਦੇ ਹੈ ਕੋਈ ਲਾਭ ਹੋਊਗਾ ਕਹਿੰਦੇ ਆਹ ਦੇਖ ਲੋ ਇੱਧਰ ਲਾਭ ਹੋਇਆ ਪਿਆ ਕਹਿੰਦੇ ਮੱਘੀ ਨੂੰ ਠੀਕਰੀ ਨੂੰ ਵੀ ਹੋਇਆ ਪਿਆ ਟੁੱਟੀ ਭੱਜੀ ਪਈ ਹੈ ਘਿਓ ਵਿੱਚ ਇੱਥੇ ਪੈਂਦਾ ਰਿਹਾ ਇਹ ਬਾਕੀ ਵੀ ਪਈ ਹੈ ਮਿੱਟੀ ਇੱਥੇ ਆਸੇ ਪਾਸੇ ਉਹਦੇ ਚ ਨੀ ਲਿਸ਼ਕੜੀ ਉਹਦੀ ਚਮਕ ਮਾਰਦੀ ਹੈ ਇਸ ਕਰਕੇ ਵੀ ਤੁਸੀਂ ਆਪਣਾ ਜਿਹੜਾ ਦੇਹ ਹੈ ਨਾ ਇਹ ਹੈ ਮੱਘੀ ਵਰਗੀ ਤੌੜੀ ਵਰਗਾ ਇਹਦੇ ਵਿੱਚ ਜਿਹੜਾ ਵਾਹਿਗੁਰੂ ਦਾ ਗੁਰਬਾਣੀ ਦੇ ਸ਼ਬਦ ਹੈ ਨਾਮ ਬਾਣੀ ਇਹ ਹੈ ਮੱਖਣ ਵਾਂਗ ਵਾਂਗ ਨੂੰ ਭਾਈ ਚੱਲਿਆ ਕਰੋ ਸਰੀਰ ਵਿੱਚ ਦੇਹ ਮੱਘੇ ਵਿੱਚ ਇਹ ਸਰੀਰ ਭਾਵੇਂ ਟੁੱਟ ਫੁੱਟ ਜਾਏ ਨਾਸ ਹੋ ਜਾਏ ਜਿਵੇਂ ਇਹ ਟੁੱਟ ਫੁੱਟ ਗਈ ਹੈ ਨਾ ਅੱਜ ਸੂਰਜ ਦੀਆਂ ਕਿਰਨਾਂ ਲੱਗੀਆਂ ਤੇ ਫਿਰ ਘਿਓ ਵਿੱਚੋਂ ਨਿਕਲਿਆ ਪੰਘਰਿਆ ਆਇਆ ਇਸ ਤਰ੍ਹਾਂ ਕੋਈ ਦਿਨ ਆਓ ਜਦੋਂ ਗੁਰੂ ਰੂਪੀ ਬੱਦਲ ਕਹਿੰਦੇ ਉਪਦੇਸ਼ ਰੂਪ ਬਾਰਿਸ਼ ਪਾਊਗਾ ਤੇ ਉਹਦੇ ਸੂਰਜ ਰੂਪ ਗੁਰੂ ਦੀਆਂ ਕਿਰਨਾਂ ਨਾਲ ਸਿੱਖਿਆ ਨਾਲ ਤੁਹਾਡੇ ਅੰਦਰ ਫੇਰ ਕਹਿੰਦੇ ਜਿਹੜਾ ਸੁਣਿਆ ਇਹ ਘਿਓ ਫੇਰ ਨਿਕਲਿਆ ਆਊ ਇਹ ਪੰਘਰਿਆ ਉਹ ਮੱਖਣ ਨਿਕਲਿਆ ਆਊ ਇਸ ਕਰਕੇ ਮਨ ਟਿਕੇ ਭਾਵੇਂ ਤੁਹਾਡਾ ਨਾ ਟਿਕੇ ਬਾਣੀ ਪੜ੍ਹਨੀ ਨਾਮ ਜਪਣਾ ਨੀ ਤੁਸੀਂ ਛੱਡਣਾ ਹੈ ਅਖੀਰ ਤੁਹਾਡੀ ਇਹ ਕਲਿਆਣ ਕਰ ਦਊਗਾ ਜਿਵੇਂ ਠੀਕਰੀ ਨੂੰ ਅਸਰ ਹੋਇਆ ਨਾ ਘਿਓ ਦਾ ਇਹ ਬਾਣੀ ਦਾ ਅਸਰ ਤੁਹਾਡੇ ਅੰਦਰ ਜ਼ਰੂਰ ਹੋ ਜਾਊ ਇਹ ਜ਼ਰੂਰ ਤੁਹਾਨੂੰ ਫਲ ਦੇਊਗੀ ਇੱਧਰ ਹੁਣ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਇਹੀ ਲਾਭ ਜੀ ਕਹਿ ਰਹੇ ਕਹਿੰਦੇ ਜਿਹੜਾ ਗੁਰਬਾਣੀ ਦਾ ਪੜ੍ਹਨਾ ਸੁਣਨਾ ਹੈ ਨਾ ਇਹ ਅਖੀਰ ਕਹਿੰਦੇ ਮਨੁੱਖ ਦੀ ਕਲਿਆਣ ਕਰ ਦਿੰਦਾ ਇਹਨੂੰ ਮੁਕਤ ਕਰ ਹੀ ਦਿੰਦਾ ਹੈ
ਪੜ੍ਹਬੋ ਸੁਣਬੋ ਸ਼ਬਦ ਜੁਠਾਨੇ
ਜਿਹੜਾ ਕਹਿੰਦੇ ਗੁਰਬਾਣੀ ਦੇ ਪੜ ਸ਼ਬਦਾਂ ਨੂੰ ਪੜ੍ਹਦਾ ਹੈ ਅਥਵਾ ਸੁਣਨਾ ਕਰਦਾ ਹੈ
ਇੱਕ ਨਾਰ ਗਿਆਨ ਵੱਧ ਜੇ ਹੋਏ
ਕਹਿੰਦੇ ਪੁਰਸ਼ ਐਸੇ ਵੀ ਹੁੰਦੇ ਜਿਹੜੇ ਗਿਆਨ ਵੱਧ ਹੁੰਦੇ ਜਿਹੜੇ ਨਿਰੇ ਕਥਨ ਕਥਨ ਕਥਨੀ ਕਥਨੀ ਕਰਦੇ ਧਾਰਨ ਨਹੀਂ ਕਰਦੇ ਜਿਨ੍ਹਾਂ ਨੂੰ ਅਸੀਂ ਚੁੰਚ ਗਿਆਨੀ ਕਹਿੰਦੇ ਹਾਂ ਮੂੰਹ ਦੇ ਗਿਆਨੀ ਹਿਰਦੈ ਕਠ ਮੁਖ ਗਿਆਨੀ ਝੂਠੇ ਕਹਾ ਬੁਲਾਵਸ ਮੂੰਹ ਤੋਂ ਸੁਣਾਉਣ ਵਾਲੇ ਗਿਆਨ ਅੰਦਰ ਕੋਈ ਧਾਰਨ ਨਹੀਂ ਹੈ ਜੋ ਕਹਿ ਰਿਹਾ ਉਹਦੇ ਤੇ ਆਪ ਕੋਈ ਨਹੀਂ ਚੱਲ ਰਿਹਾ ਜਿਹੜੀ ਕਹਿਣੀ ਕਹਿਣੀ ਇਸ ਤਰ੍ਹਾਂ ਜਿਹੜੇ ਕੋਈ ਗਿਆਨ ਵੱਧ ਹੁੰਦੇ ਚੁੰਚ ਗਿਆਨੀ ਹੁੰਦੇ ਕਹਿਣ ਕਥਨ ਕਰਨ ਵਾਲੇ ਹੀ ਹੁੰਦੇ
ਤਿੰਨ ਕੀ ਸ੍ਰੇਯ ਕਰਹਿ ਨਹਿ ਕੋਏ।
ਗੁਰੂ ਮਹਾਰਾਜ ਕਹਿੰਦੇ ਜਦੋਂ ਮਰ ਜਾਣ ਨਾ ਜਿਹੜੇ ਦੁੱਖਾਂ ਨੂੰ ਕਹਿਣ ਵਾਲੇ ਆਪ ਨੀ ਕਮਾਉਣ ਵਾਲੇ ਉਹਨਾਂ ਦੀ ਕੋਈ ਵੀ ਕਲਿਆਣ ਨੀ ਫਿਰ ਕਰਦਾ ਹੈ।
ਸੁਨਹਿ ਸ਼ਬਦ ਜੇ ਨਰ ਅਗਿਆਨੀ।
ਇਹ ਕਹਿੰਦੇ ਜਿਹੜੇ ਅਗਿਆਨੀ ਪੁਰਸ਼ ਹੈ ਜਿਨ੍ਹਾਂ ਨੂੰ ਕੋਈ ਸਮਝ ਸੂਝ ਹੈ ਨੀ ਜੇ ਉਹ ਗੁਰਬਾਣੀ ਦੇ ਸ਼ਬਦਾਂ ਨੂੰ ਸੁਣ ਲੈਣ
ਤਿੰਨ ਕੇ ਕਲ ਮਲ ਹੋਵੇ ਹਾਨੀ।
ਉਹਨਾਂ ਦੇ ਤਾਂ ਜਿਹੜੇ ਕੋਈ ਪਾਪ ਕੀਤੇ ਹੋਏ ਨਾ ਬਾਣੀ ਦੇ ਸ਼ਬਦ ਸੁਣਨ ਨਾਲ ਨਾਸ਼ ਹੋ ਜਾਂਦੇ।
ਜਗ ਆਸਾ ਕੋ ਪਾਏ ਅਗਾਰੇ।
ਉਹ ਜਿਹੜੇ ਅਗਿਆਨੀ ਪੁਰਸ਼ ਹੈ ਜਦੋਂ ਪਾਪ ਨਾਸ਼ ਹੋ ਜਾਣ ਨਾ ਸੁਣਦਿਆਂ ਫਿਰ ਅੱਗੇ ਵਾਸਤੇ ਉਹ ਸ਼ਰਧਾ ਪਾ ਲੈਂਦੇ ਸ਼ਰਧਾਲੂ ਬਣ ਜਾਂਦੇ ਗੁਰਬਾਣੀ ਦੇ।
ਅਭਿਆਸੇ ਲਹਿ ਗਿਆਨ ਸੁਖਾਰੇ।
ਜਦੋਂ ਗੁਰਬਾਣੀ ਦੇ ਸ਼ਬਦਾਂ ਦਾ ਅਭਿਆਸ ਕਰਦੇ ਗੁਰਬਾਣੀ ਨੂੰ ਬਾਰ ਬਾਰ ਪੜ੍ਹੀ ਜਾਂਦੇ ਫਿਰ ਸੁੱਖ ਹੀ ਬ੍ਰਹਮ ਗਿਆਨ ਲੈ ਲੈਂਦੇ।
ਭਗਤਨ ਕੀ ਦਿੜ ਭਗਤੀ ਹੋਏ।
ਜਿਹੜੇ ਵੀ ਭਗਤੀ ਕਰਨ ਵਾਲੇ ਭਗਤ ਹੈ ਜਦੋਂ ਗੁਰਬਾਣੀ ਪੜ੍ਹਦੇ ਹੈ ਪੜ੍ਹੀ ਜਾਂਦੇ ਹੈ ਫਿਰ ਭਗਤਾਂ ਦੀ ਜਿਹੜੀ ਭਗਤੀ ਹੋਰ ਪੱਕੀ ਹੋ ਜਾਂਦੀ ਹੋਰ ਭਗਤੀ ਕਰਨ ਲੱਗ ਪੈਂਦੇ।
ਗਿਆਨੀ ਗਿਆਨ ਸੁਗਾਡੋ ਜੋਏ।
ਜਿਹੜਾ ਕੋਈ ਬ੍ਰਹਮ ਗਿਆਨੀ ਹੈ ਕਹਿੰਦੇ ਜਦੋਂ ਬਾਣੀ ਪੜ੍ਹਦਾ ਸੁਣਦਾ ਵਿਚਾਰਦਾ ਉਹਦਾ ਗਿਆਨ ਹੋਰ ਤਕੜਾ ਹੋ ਜਾਂਦਾ ਮਜ਼ਬੂਤ ਹੋ ਜਾਂਦਾ ਗਿਆਨ ਸਿਥਲ ਨਹੀਂ ਹੁੰਦਾ।
ਜੋ ਨਰ ਪਠਹਿ ਪੜ੍ਹੈ ਮਾਨ ਕੇ ਕਾਰਨ।
ਪਰਮੇਸ਼ਰ ਸਿੱਖੋ ਜਿਹੜਾ ਕੋਈ ਸਿਰਫ ਵੀ ਮੇਰਾ ਲੋਕ ਮਾਣ ਸਤਿਕਾਰ ਕਰਨ ਮਾਨ ਸਤਿਕਾਰ ਕਰਾਉਣ ਵਾਸਤੇ ਪੜ੍ਹਦਾ ਪੜਾਉਂਦਾ ਹੈ।
ਦੁਰ ਦੁਰ ਕਰਹਿ ਸਮੂਹ ਬੇਕਾਰਨ।
ਉਹ ਕਹਿੰਦੇ ਅੰਤਰ ਖਾਤੇ ਲੁਕ ਲੁਕ ਕੇ ਸਾਰੇ ਤਰ੍ਹਾਂ ਦੇ ਜਿਹੜੇ ਵਿਕਾਰ ਭੋਗਣਾ ਕਰਦਾ ਅੰਦਰ ਸਾਰੇ ਮਾੜੇ ਕੰਮ ਕਰਦਾ ਬਦਮਾਸ਼ੀਆਂ ਕਰਦਾ ਹੈ ਬਾਹਰ ਦਿਖਾਵਾ ਕਰਦਾ ਪਾਣੀ ਪੜ ਪੜ ਕੇ ਦਿਖਾਉਂਦਾ ਵੀ ਮੈਂ ਬਹੁਤ ਪਾਣੀ ਪੜਨ ਵਾਲਾ ਅੰਦਰ ਮਾੜੇ ਕੰਮ ਕਰਦਾ ਹੈ।
ਨਿਸਚਾ ਨਹੀਂ ਗਿਆਨ ਕੋ ਪਾਵੇ।
ਉਹ ਐਸਾ ਪੁਰਸ਼ ਗਿਆਨ ਦਾ ਜਿਹੜਾ ਕੋਈ ਨਿਸਚਾ ਹੈ ਉਹ ਨਹੀਂ ਪਾਉਂਦਾ ਹੈ।
ਸਭ ਮੈਂ ਗਿਆਨੀ ਨਾਮ ਕਹਾਵੇ।
ਸਾਰਿਆਂ ਵਿੱਚ ਬੜਾ ਤਕੜਾ ਗਿਆਨੀ ਵੀ ਮੈਂ ਐਸਾ ਨਾਮ ਕਹਾਉਂਦਾ ਵੀ ਮੈਂ ਪੜਿਆ ਲਿਖਿਆ ਵਿਦਵਾਨ ਗਿਆਨੀ ਹਾਂ।
ਹੰਕਾਰੀ ਸੰਗ ਨਾ ਕਰੇ।
ਇਹੋ ਜਿਹਾ ਜਿਹੜਾ ਹੁੰਦਾ ਉਹ ਤਾਂ ਹੰਕਾਰੀ ਹੁੰਦਾ। ਚੰਗੇ ਜਿਹੜੇ ਸਤਸੰਗੀ ਹੈ ਚੰਗੇ ਭਲੇ ਪੁਰਸ਼ ਉਹਨਾਂ ਦੀ ਸੰਗਤ ਨੀ ਉਹ ਕਰਦਾ ਹੁੰਦਾ।
ਵਡਿਆਈ ਧਨ ਹਿਤ ਸਭ ਧਰੇ।
ਆਪਣੀ ਵਡਿਆਈ ਵਾਸਤੇ ਆਪਣੇ ਧਨ ਵਾਸਤੇ ਸਾਰਿਆਂ ਨਾਲੋਂ ਹਿਤ ਜਾ ਧਾਰਦਾ ਪ੍ਰੇਮ ਰੱਖਦਾ ਜੋ ਕੋਈ ਲੈਣਾ ਦੇਣਾ ਉਹਦਾ ਹੁੰਦਾ ਨੀ ਕਿਸੇ ਨਾਲ।
ਜਿਸ ਕੋ ਪ੍ਰਾਪਤ ਹੋਏ ਨਾ ਗਿਆਨ।
ਕਹਿੰਦੇ ਵੀ ਜਿਹੜਾ ਵਡਿਆਈ ਵਾਸਤੇ ਧਨ ਵਾਸਤੇ ਸਭ ਕੁਛ ਕਰਦਾ ਕਰਾਉਂਦਾ ਨਾ ਕਥਾ ਕਰਦਾ ਜਾਂ ਬਾਣੀ ਪੜ੍ਹਦਾ ਤੇ ਹੰਕਾਰੀ ਹੁੰਦਾ ਚੰਗੀ ਸੰਗਤ ਨੀ ਕਰਦਾ ਬਲਿਆ ਉਹਨੂੰ ਕਹਿੰਦੇ ਬ੍ਰਹਮ ਗਿਆਨ ਨੀ ਫਿਰ ਪ੍ਰਾਪਤ ਹੁੰਦਾ ਹੈ।
ਕਿਮ ਦਰਗਾਹ ਪਾਏ ਸੋ ਮਾਨ।
ਜਿਹੜਾ ਹੰਕਾਰੀ ਪੁਰਸ਼ ਹੈ ਵਿਕਾਰੀ ਪੁਰਸ਼ ਹੈ ਫਿਰ ਉਹ ਕਿਵੇਂ ਦਰਗਾਹ ਵਿਚ ਸਤਿਕਾਰ ਪਾਵੇਗਾ ਉੱਥੇ ਤੇ ਛਿੱਤਰ ਪੌਲੀ ਹੁੰਦਾ ਇਹੋ ਜਿਹੇ ਵੱਡੇ ਗਿਆਨੀ ਦੇ।
ਸ੍ਰੀ ਅੰਮ੍ਰਿਤ ਸਾਰ ਜਿਸਨੇ ਜਾਣਾ।
ਗੁਰੂ ਹਰਗੋਬਿੰਦ ਸਾਹਿਬ ਜੀ ਸਿਖੱਲੇ ਢੰਗ ਨਾਲ ਸਮਝਾਉਣ ਲੱਗੇ ਕਹਿੰਦੇ ਲੈ ਵੀ ਪੰਮੂ ਕਿਸੇ ਹੋਰ ਦ੍ਰਿਸ਼ਟਾਂ ਜਿਸ ਮਨੁੱਖ ਨੇ ਕਹਿੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਕਰਨ ਜਾਣਾ ਹੋਵੇ।
ਮਗਨਾ ਲਹਿ ਤੋ ਬੂਝ ਮਪਿਆਨਾ।
ਜੇ ਉਹ ਕਿਤੇ ਗਿਆ ਨੀ ਨਾ ਕਹਿੰਦੇ ਜੇ ਰਸਤੇ ਦੇ ਉਹਨੂੰ ਪਤਾ ਨਹੀਂ ਹੈ ਕਹਿੰਦੇ ਫਿਰ ਉਹ ਪੁੱਛ ਕੇ ਚਲਾ ਜਾਂਦਾ ਹੁੰਦਾ ਹੈ।
ਅਗਿਆਨੀ ਭੀ ਆਨ ਸ਼ਨਾਨੇ।
ਜਿਹੜਾ ਬਿਲਕੁਲ ਅੰਮ੍ਰਿਤਸਰ ਦਾ ਰਸਤਾ ਨੀ ਨਾ ਜਾਣਦਾ ਬਿਲਕੁਲ ਅਗਿਆਨੀ ਹੈ ਉਹ ਪੁੱਛ ਪੁੱਛ ਕੇ ਅੰਮ੍ਰਿਤਸਰ ਵਿਚ ਆ ਕੇ ਚੁੱਭਾ ਲਾ ਕੇ ਇਸ਼ਨਾਨ ਕਰਕੇ ਪਾਪ ਲਾ ਲੈਂਦਾ ਹੈ।
ਇਸ ਕੋ ਸੰਗਤ ਮਿਲੀ ਮਹਾਨੇ।
ਜਦੋਂ ਪੁੱਛਦਾ ਹੈ ਵੀ ਮੈਂ ਅੰਮ੍ਰਿਤਸਰ ਜਾਣਾ ਭਾਈ ਮੈਨੂੰ ਰਸਤਾ ਦੱਸੋ ਅੱਗੇ ਕਹਿੰਦੇ ਪੁੱਛਦਿਆਂ ਪੁਛਾਉਂਦਿਆਂ ਉਹਨੂੰ ਕਹਿੰਦੇ ਅੰਮ੍ਰਿਤਸਰ ਜਾਣ ਵਾਲੀ ਮਹਾਨ ਸੰਗਤ ਮਿਲ ਜਾਂਦੀ ਹੈ। ਉਹ ਕਹਿੰਦੇ ਵੀ ਪ੍ਰੇਮੀਆਂ ਅਸੀਂ ਅੰਮ੍ਰਿਤਸਰ ਹੀ ਜਾਣਾ ਹੌਲੀ ਹੌਲੀ ਪੁੱਛਣ ਦੀ ਲੋੜ ਨੀ ਨਾਲ ਤੁਰਿਆ ਜਾਂ ਸਾਨੂੰ ਸਰਸਾ ਪਤਾ ਤੇ ਅੰਮ੍ਰਿਤਸਰ ਤੂੰ ਪਹੁੰਚਿਆ ਅਸੀਂ ਅੰਮ੍ਰਿਤਸਰ ਹੀ ਜਾਣਾ। ਕਹਿੰਦੇ ਉਹ ਜਿਹੜਾ ਅਗਿਆਨੀ ਪੁਰਸ਼ ਹੈ ਜਿਹਨੂੰ ਅੰਮ੍ਰਿਤਸਰ ਦੇ ਰਸਤੇ ਦਾ ਪੁੱਛਦਾ ਨੀ ਜਦੋਂ ਪੁੱਛਣ ਲੱਗ ਪੈਂਦਾ ਵੀ ਮੈਂ ਜਾਣਾ ਹੈ ਪੁੱਛਦਿਆਂ ਪੁੱਛਦਿਆਂ ਚੱਲਦਿਆਂ ਅੱਗੇ ਸੰਗਤ ਮਿਲ ਜਾਂਦੀ ਬਹੁਤ ਹੀ, ਜਿਹਨੇ ਅੰਮ੍ਰਿਤਸਰ ਹੀ ਜਾਣਾ ਹੁੰਦਾ ਉਹਨਾਂ ਨਾਲ ਮਿਲ ਕੇ ਅੰਮ੍ਰਿਤਸਰ ਚਲਾ ਜਾਂਦਾ ਹੈ।
ਆਏ ਸੁਦਾ ਸਰ ਕਰ ਹੈ
ਗਿਆਨੀ ਪੁਰਸ਼ ਹੈ ਜਿਹੜੇ ਕਦੇ ਵੀ ਨੀ ਅੰਮ੍ਰਿਤਸਰ ਆਇਆ, ਕਹਿੰਦੇ ਆ ਕੇ ਅੰਮ੍ਰਿਤਸਰੋਵਰ ਵਿੱਚ ਵੀ ਇਸ਼ਨਾਨ ਕਰ ਲੈਂਦਾ।
ਮਿਲ ਆਵਤ ਤਿੰਨ ਸੰਗ ਅਜਾਨ,
ਅਣਜਾਣ ਪੁਰਸ਼ ਉਹ ਸੰਗਤ ਵਿੱਚ ਮਿਲ ਕੇ ਆ ਜਾਂਦਾ ਅੰਮ੍ਰਿਤਸਰ ਨਗਰ ਅੰਮ੍ਰਿਤਸਰ ਸਰੋਵਰ ਤੇ।
ਤਿਮ ਜਗ ਆਸੀ ਪਹੁੰਚੈ ਆਏ,
ਤਰ੍ਹਾਂ ਵੀ ਜਿਹੜਾ ਜਗਿਆਸਾ ਵਾਲਾ ਸ਼ਰਧਾ ਵਾਲਾ ਹੈ ਉਹ ਵੀ ਸਤਿਗੁਰੂ ਕੋਲ ਆਈ ਪੁੱਜਦਾ ਹੈ। ਇਸੇ ਤਰ੍ਹਾਂ ਸ਼ਰਧਾ ਵਾਲਾ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਆਈ ਚ ਪਹੁੰਚਦਾ।
ਮੱਜਨ ਕਰ ਆਨੰਦ ਕੋ ਪਾਏ,
ਜਿਹੜਾ ਸ਼ਰਧਾ ਵਾਲਾ ਹੈ ਉਹ ਤਾਂ ਕਹਿੰਦੇ ਇਸ਼ਨਾਨ ਕਰਕੇ ਤੇ ਬੜਾ ਆਨੰਦ ਪਾਉਂਦਾ ਹੈ, ਭਾਵ ਲੱਥ ਜਾਂਦੇ ਮਨ ਟਿਕਾ ਹੋ ਜਾਂਦਾ ਹੈ।
ਜੋ ਗਿਆਨੀ ਮਗ ਜਾਣਤ ਆਛੇ,
ਜਿਹੜੇ ਕੋਈ ਗਿਆਨਵਾਨ ਪੁਰਸ਼ ਹੈ ਚੰਗੀ ਤਰ੍ਹਾਂ ਰਸਤਾ ਜਾਣਦੇ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦਾ।
ਆਨ ਪਹੁੰਚਤ ਜਬ ਚਿਤ ਬਾਂਛੇ,
ਉਹਨਾਂ ਦਾ ਚਿਤ ਚਾਹੇ ਜਿਨ੍ਹਾਂ ਨੂੰ ਰਸਤੇ ਦਾ ਪੂਰਾ ਗਿਆਨ ਹੈ, ਜਦੋਂ ਜੀ ਕਰਦਾ ਉਹਦੇ ਚੱਲ ਕੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੇ।
ਜੋ ਪਰੰਤ ਮਗ ਜਾਨ ਨਿਹਾਰੋ,
ਪਰ ਗੁਰੂ ਮਹਾਰਾਜ ਇੱਕ ਗੱਲ ਹੋਰ ਕਹਿੰਦੇ ਫੇਰ ਵੀ ਤਾਂ ਵੀ ਜਿਹੜਾ ਕਹਿੰਦੇ ਅੰਮ੍ਰਿਤਸਰ ਦੇ ਰਸਤੇ ਦਾ ਤਾਂ ਜਾਣਨ ਵਾਲਾ ਪੂਰਾ ਪੂਰਾ ਭੇਤੀ ਹੈ।
ਦਿਸ਼ਾ ਭਰਮ ਭਾਰ ਦੇ ਮਜਾਰੋ,
ਅੰਮ੍ਰਿਤਸਰ ਦੇ ਰਸਤੇ ਵਿੱਚ ਚੱਲ ਪਿਆ, ਰਸਤੇ ਵਿੱਚ ਆਉਂਦੇ ਕਹਿੰਦੇ ਭਰਮ ਦਿਸ਼ਾ ਪੈ ਗਈ, ਭੁਲੇਖਾ ਪੈ ਗਿਆ।
ਉਲਟੋ ਜਾਤ ਸੁਦਾ ਸਰ ਮਗਤੇ,
ਭਰਮ ਪੈਣ ਕਰਕੇ ਫਿਰ ਅੰਮ੍ਰਿਤਸਰ ਤੋਂ ਰਸਤੇ ਤੋਂ ਉਲਟਾ ਜਾਂਦਾ, ਯਾਨੀ ਦੂਜੇ ਪਾਸੇ ਨੂੰ ਤੁਰ ਪੈਂਦਾ, ਪੁੱਠੇ ਪਾਸੇ ਨੂੰ ਤੁਰ ਪੈਂਦਾ।
ਸੁਣੈ ਅਪਰ ਤੇ ਕਹੈ ਨਾ ਲਗਤੇ,
ਜਦੋਂ ਦੇਖਦੇ ਕਹਿੰਦੇ ਵੀ ਤੂੰ ਕਿੱਧਰ ਜਾਣਾ ਹੈ, ਕਹਿੰਦਾ ਮੈਂ ਅੰਮ੍ਰਿਤਸਰ ਜਾਣਾ ਹੈ। ਉਹ ਕਹਿੰਦੇ ਵੀ ਇਹ ਤਾਂ ਨੀ ਰਸਤਾ, ਤੂੰ ਉਲਟੇ ਪਾਸੇ ਤੁਰਿਆ ਜਾਣਾ ਹੈ। ਕਹਿੰਦੇ ਉਹ ਹੋਰਨਾਂ ਤੋਂ ਸੁਣ ਲੈਂਦੇ ਆ, ਪਰ ਉਹ ਸੁਣ ਕੇ ਧਾਰ ਨੀ ਕਰ ਸੁਣਾਇਆ, ਪਰ
ਕਹਿ ਨਾ ਲੱਗਤੇ।
ਇਹ ਹੋਰ ਤੋਂ ਸੁਣ ਲੈਂਦੇ ਆ ਨਾ ਵੀ ਤੂੰ ਅੰਮ੍ਰਿਤਸਰ ਤੋਂ ਉਲਟਾ ਜਾਣਾ, ਉਹਦੇ ਆਖੇ ਨੀ ਲੱਗਦੇ। ਉਹ ਕਹਿੰਦੇ ਤੈਨੂੰ ਨੀ ਪਤਾ, ਅਸੀਂ ਤਾਂ ਰਸਤੇ ਦੇ ਭੇਟੀ, ਅਸੀਂ ਤਾਂ ਜਾ ਰਹੇ ਅੰਮ੍ਰਿਤਸਰ ਨੂੰ, ਮੈਂ ਚੌਂਹ ਜਾਣਾ ਹੈ। ਕਹਿੰਦੇ ਉਹ ਆਖੇ ਨੀ ਲੱਗਦਾ, ਕਹਿੰਦੇ ਮੈਂ ਤਾਂ ਜਾਣਦਾ ਅੰਮ੍ਰਿਤਸਰ ਦਾ ਰਸਤਾ, ਇਹ ਨੀ ਉਹਨੂੰ ਪਤਾ ਵੀ ਮੈਨੂੰ ਭਰਮ ਦਿਸ਼ਾ ਪੈ ਗਈ, ਭੁਲੇਖਾ ਪੈ ਗਿਆ ਹੈ।
ਔਰ ਹੰਕਾਰ ਕੇ ਮੈਂ ਮਗ ਜਾਨੋ,
ਕਿਉਂਕਿ ਹਿਰਦੇ ਵਿੱਚ ਉਹਦੇ ਹੰਕਾਰ ਹੋਇਆ ਵੀ ਮੈਂ ਤਾਂ ਅੰਮ੍ਰਿਤਸਰ ਦਾ ਰਸਤਾ ਪੂਰਾ ਪੂਰਾ ਜਾਣ ਲਈ ਆ।
ਭਰਮ ਗਯੋ ਔਰ ਨਹੀਂ ਪਛਾਨੋ,
ਇਸੇ ਤਰ੍ਹਾਂ ਭਰਮ ਭੁਲੇਖਾ ਪੈ ਗਿਆ, ਦੂਜੇ ਦੇ ਕਹਿਣ ਕਰਕੇ ਵੀ ਹਿਰਦੇ ਵਿੱਚ ਉਹ ਪਛਾਣਦਾ ਨੀ, ਉਹਦੇ ਆਖੇ ਨੀ ਲੱਗਦਾ ਹੈ।
ਤਿਮ ਸੰਤਨ ਤੇ ਪੁੱਛਤ ਨਾ,
ਇਸੇ ਤਰ੍ਹਾਂ ਜਿਹੜਾ ਕੋਈ ਚਾਰ ਅੱਖਰ ਪੜ ਗਿਆ ਨਾ, ਉਹ ਵੀ ਉਹਨੂੰ ਭਰਮ ਭੁਲੇਖਾ ਪੈ ਗਿਆ, ਉਲਟੇ ਰਸਤੇ ਪੈ ਗਿਆ ਹੈ। ਤੇ ਜਿਹੜੇ ਕੋਈ ਸਾਧੂ ਸੰਤ ਹੈ ਚੰਗੇ ਨਾਮ ਬਣੇ, ਉਹਨਾਂ ਕੋਲੋਂ ਜਾ ਕੇ ਕੋਈ ਪੁੱਛਦਾ ਨਹੀਂ ਹੈ ਵੀ ਮੈਂ ਅੰਮ੍ਰਿਤਸਰੋਵਰ ਭਾਵ ਮੈਂ ਪਰਮੇਸ਼ਰ ਕੋਲ ਜਾਣਾ ਹੈ।
ਮੈਂ ਸਭ ਪਠਿਓ ਲਖੈ ਮਨ ਮਾਹੀ,
ਮਨ ਬੇ ਜਾਣਦਾ ਵੀ ਮੈਂ ਸਭ ਤਰ੍ਹਾਂ ਦਾ ਪੜਿਆ ਲਿਖਿਆ, ਮੈਨੂੰ ਤਾਂ ਸਾਰਾ ਹੀ ਪਤਾ ਹੈ।
ਨਹਿ ਸਤ ਸੰਗ ਕਰਹਿ ਮਨ ਮਾਨੀ,
ਮਨ ਦਾ ਮਾਨੀ ਹੁੰਦਾ ਹੰਕਾਰੀ ਹੁੰਦਾ, ਚੰਗਿਆਂ ਦੀ ਸੰਗਤ ਹੀ ਨੀ ਕਰਦਾ ਜਿਹੜੇ ਸਤ ਨਾਲ ਜੁੜੇ ਹੁੰਦੇ ਹਨ।
ਸੋ ਕਬ ਹੋਏ ਨਹੀਂ ਬ੍ਰਹਮ ਗਿਆਨੀ,
ਗੁਰੂ ਮਹਾਰਾਜ ਕਹਿਣ ਲੱਗੇ ਉਪਨੋ ਕਿੱਡਾ ਵੱਡਾ ਗਿਆਨੀ ਧਿਆਨੀ ਹੋ ਜਾਏ ਉਹ ਬ੍ਰਹਮ ਗਿਆਨੀ ਨੀ ਹੋਏਗਾ, ਜਿਹੜਾ ਹੰਕਾਰੀ ਹੁੰਦਾ ਸਤਸੰਗਤ ਨੀ ਕਰਦਾ, ਕਿਸੇ ਦੇ ਆਖੇ ਨੀ ਲੱਗਦਾ।
ਸ੍ਰੀ ਗੁਰ ਕਹਿਓ ਸਭਨ ਸਿੱਖ ਸੁਣਿਓ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਭਾਈ ਪੰਮੂ ਤੇ ਕਿਸ਼ਨਾ ਵੀ ਹੋਰ ਜਿਹੜੇ ਹਜੂਰੀ ਸਾਰੇ ਸਿੱਖ ਬੈਠੇ ਸਭ ਨੇ ਸੁਣਿਆ।
ਸ਼ਰਧਾ ਧਾਰ ਨਰਮੀ ਹੋਏ ਮੰਨਿਓ,
ਸ਼ਰਧਾ ਧਾਰ ਕੇ ਮਨ ਦੇ ਵਿੱਚ ਨਿਮਰਤਾ ਸਹਿਤ ਗੁਰੂ ਕਾ ਉਪਦੇਸ਼ ਸਭ ਨੇ ਮੰਨ ਲਿਆ ਹੈ।
ਤਿੰਗਣ ਮਧੂ ਦੋਏ ਤਿਖਾਣ,
ਇਸ ਤਰ੍ਹਾਂ ਜਾਣੇ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਵੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਬੈਠਦੇ ਆ, ਗੁਰਸਿੱਖ ਆ ਕੇ ਸਵਾਲ ਕਰਦੇ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਯਥਾ ਯੋਗ ਉੱਤਰ ਦਿੰਦੇ ਹੈ। ਉਹ ਆਪਾਂ ਈਸਾਈ ਪੰਮੂ ਤੇ ਕਿਸ਼ਨਾ ਦਾ ਜਿਵੇਂ ਇਹਨਾਂ ਨੇ ਪ੍ਰਸ਼ਨ ਕੀਤਾ ਉਹ ਸੁਣਿਆ, ਤੇ ਇਸੇ ਤਰ੍ਹਾਂ ਪੰਜਾਂ ਗੁਰਸਿੱਖਾਂ ਨੇ ਜਿਹੜੇ ਕਥਾ ਕਰਨ ਵਾਲੇ ਉਹਨਾਂ ਸੰਬੰਧੀ ਪੁੱਛਿਆ ਸੀ ਵੀ ਕਿਹੋ ਜਿਹੇ ਆ ਜਿਨ੍ਹਾਂ ਦੇ ਸੁਣਦਿਆਂ ਮਨ ਟਿਕਦਾ, ਇਹਨਾਂ ਦਾ ਐਸਾ ਵੀ ਕਹੀ ਜਾਂਦੇ ਨਹੀਂ ਮਨ ਟਿਕਾ ਹੁੰਦਾ, ਕਾਰਨ ਕੀ ਹੈ? ਉਹ 14 ਗੁਣ ਦੀ ਵਿਆਖਿਆ ਗੁਰੂ ਮਹਾਰਾਜ ਜੀ ਨੇ ਕਰ ਦਿੱਤੀ, ਉਹ ਸਾਰਾ ਪ੍ਰਸੰਗ ਆਪਾਂ ਸੁਣਿਆ ਹੈ, ਉਹ ਸਮਾਂ ਇੱਥੇ ਪੂਰਾ ਹੋ ਗਿਆ ਹੈ। ਅਗਲੇ 2 ਗੁਰਸਿੱਖਾਂ ਦੀ ਜਿਹੜੀ ਕਥਾ ਹੈ ਜੋ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਰਹਿ ਕੇ ਸੇਵਾ ਕਰਨ ਵਾਲੇ ਸੀ, ਇਹ ਸਰੀਰ ਛੱਡ ਕੇ ਗੁਰੂ ਚਰਨਾਂ ਵਿੱਚ ਜਾ ਸਮਾਏ, ਪਿਛਲੇ ਜਨਮ ਦੀ ਜਿਹੜੀ ਕਥਾ ਹੈ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰਿਆਂ ਗੁਰਸਿੱਖਾਂ ਨੂੰ ਸੁਣਾਈ ਸੀ ਵੀ ਇਹ ਆਸ ਸਨ ਪਿਛਲੇ ਜਨਮਾਂ ਵਿੱਚ, ਇਹਨਾਂ ਦੇ ਅੰਦਰ ਆਹ ਇੱਛਾ ਸੀ ਜਿਸ ਕਰਕੇ ਵੀ ਹਜ਼ੂਰੀ ਵਿੱਚ ਰਹਿ ਕੇ ਸੇਵਾ ਕਰਕੇ ਅਜੇ ਮੁਕਤ ਹੋ ਗਏ, ਬ੍ਰਹਮ ਗਿਆਨੀ ਬਣ ਕੇ ਚਲੇ ਗਏ। ਉਹ ਦੋਹਾਂ ਦੀ ਜਿਹੜੀ ਕਥਾ ਕੱਲ ਦੇ ਦੀਵਾਨ ਵਿੱਚ ਆਪਾਂ ਪੜ੍ਹ ਸੁਣ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ।
ਨਹਿ ਸਤ ਸੰਗ ਕਰਹਿ ਮਨ ਮਾਨੀ, ਸੋ ਕਬ ਹੋਏ ਨਹੀਂ ਬ੍ਰਹਮ ਗਿਆਨੀ। ਸ੍ਰੀ ਗੁਰ ਕਹਿਓ ਸਭਨ ਸਿੱਖ ਸੁਣਿਓ, ਸ਼ਰਧਾ ਧਾਰ ਨਰਮੀ ਹੋਏ ਮੰਨਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।